ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਖੰਡਨ ਕਾਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਨ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਖੰਡਨ ਕਾਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਨ ਹਬ ਰੰਗ ਮਾਨ ਹੈ ਜਿਸ ਸੰਗ ਤੈਸੋ ਲਾਈਐ ਨੇਹੋ ਸੋ ਸਹੁ ਬਿੰਦ ਨ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਹਬ ਰੰਗ ਮਾਨ ਹੈ ਜਿਸ ਸੰਗ ਤੈਸੋ ਲਾਈਐ ਨੇਹੋ ਸੋ ਸਹੁ ਬਿੰਦ ਨ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਿ ਸੰਗਿਓ, ਕਰੋ ਰਸਨਾ ਪਵਿੱਤਰ ਆਓ, ਕੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਜੋ ਬਣੀ ਹੋਈ ਰੋਜ਼ਮਰਾ ਦੀ ਮਰਿਆਦਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਪਾਤਸ਼ਾਹ ਜੀ ਨੇ ਅੱਜ ਮੁਬਾਰਕ ਹੁਕਮ ਪੂਰੀ ਕਾਇਨਾਤ ਵਾਸਤੇ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰਲ ਮਿਲ ਕੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮਾਨਯੋਗ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਇਹ ਮੁਬਾਰਕ ਹੁਕਮ ਸਰਵਣ ਕੀਤਾ ਹੈ। ਅੱਜ ਦਾ ਇਹ ਜੋ ਮੁਬਾਰਕ ਹੁਕਮਨਾਮਾ ਹੈ, ਇਹ ਜੈਤਸਰੀ ਕੀ ਵਾਰ ਵਿੱਚੋਂ ਪੰਚਮ ਪਾਤਸ਼ਾਹ ਬਖਸ਼ਿਸ਼ ਪੈ ਕਰਦੇ ਨੇ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 706 ਤੇ ਸਭਾਏਮਾਨ ਹੈ। ਇਸ ਵਿੱਚ ਜੋ ਸਲੋਕ ਆਪ ਜੀ ਨੇ ਸਰਵਣ ਕੀਤਾ, ਉਸ ਅੰਦਰ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਇੱਕ ਹੀ ਪਰਿਪੂਰਨ ਪਰਮਾਤਮਾ ਹੈ, ਉਸ ਮਾਲਕ ਦੇ ਨਾਲ ਤੂੰ ਜੁੜਨਾ ਕਰ ਜਿਹੜਾ ਸਾਰੀਆਂ ਇਛਾਵਾਂ ਪੂਰੀਆਂ ਕਰਦਾ। ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਕਹਿੰਦੇ ਨੇ ਉਹ ਜਿਹੜਾ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ, ਇੱਕ ਵਿਚਾਰਧਾਰਾ ਬਣੀ ਕਿ ਕਾਮ ਧੇਨ ਗਊ ਜਿਹੜੀ ਹੈ ਨਾ ਉਹ ਕਾਮਨਾਵਾਂ ਪੂਰੀਆਂ ਕਰਦੀ ਹੈ। ਪਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜਾ ਕੇ ਵਸ ਹੈ ਕਾਮ ਧੇਨਾ, ਉਸ ਪਰਿਪੂਰਨ ਪਰਮਾਤਮਾ ਦੇ ਸਭ ਕੁਝ ਹੀ ਵਸ ਹੈ ਤੇ ਪਿਆਰਿਆ ਤੂੰ ਉਹਦੇ ਨਾਲ ਸਾਂਝ ਪਾ ਜਿਹੜਾ ਸਾਰਿਆਂ ਦੇ ਮਾਲਕ ਹੈ, ਜੋ ਸਾਰੇ ਜਿਹਦੇ ਹੁਕਮ ਦੇ ਵਿੱਚ ਪਏ ਚੱਲਦੇ ਨੇ। ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਸਭ ਕੁਝ ਉਹਦੇ ਵਸ ਵਿੱਚ ਹੈ, ਉਹਦੇ ਹੱਥ ਵਿੱਚ ਹੈ। ਪਰ ਇੱਕ ਤਰੀਕਾ ਹੈ ਉਹਦੇ ਨਾਲ ਸਾਂਝ ਪਾਉਣ ਦਾ, ਜਪ ਮਨ ਸਤਨਾਮ ਸਦਾ ਸਤਨਾਮ। ਕਿਸ ਤਰ੍ਹਾਂ? ਉਹਦੀ ਸਿਫਤ ਸਲਾਹ ਕਰ, ਉਹਦਾ ਨਾਮ ਜਪ, ਉਹਦੇ ਨਾਲ ਤਾਂ ਤੇਰੀ ਸਾਂਝ ਬਣੇਗੀ। ਪਰ ਮਨੁੱਖ ਦਾ ਇੱਕ ਸੁਭਾਅ ਹੈ ਜੀ, ਮਨੁੱਖ ਦਾਤੇ ਨੂੰ ਛੱਡ ਕੇ ਦਾਤਾਂ ਨਾਲ ਸਾਂਝ ਪਾਉਂਦਾ, ਕਰਤੇ ਨੂੰ ਛੱਡ ਕੇ ਕਿਰਤ ਨਾਲ ਸਾਂਝ ਪਾਉਂਦਾ। ਇਹ ਚੀਜ਼ਾਂ ਮਨੁੱਖ ਨੂੰ ਚੰਗੀਆਂ ਲੱਗਣ ਲੱਗ ਪੈਂਦੀਆਂ, ਪਰ ਜਿਹੜਾ ਕਰਨ ਵਾਲਾ ਹੈ ਉਹਦੇ ਨਾਲ ਸਾਂਝ ਨਹੀਂ, ਉਹਦੇ ਨਾਲ ਮਨੁੱਖ ਦੀ ਦੂਰੀ ਬਣੀ ਹੋਈ ਹੈ। ਤੇ ਬਾਣੀ ਸਾਨੂੰ ਬਾਰ ਬਾਰ ਪ੍ਰੇਰਣਾ ਕਰਦੀ ਹੈ, ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਪਿਆਰਿਆ ਤੂੰ ਉਹਦੇ ਨਾਲ ਜੁੜਨਾ ਕਰ। ਵੇਖੋ ਗੁਰੂ ਨਾਨਕ ਦੇ ਘਰ ਵਿੱਚ ਕਮਾਲ ਦੀ ਗੱਲ ਹੈ, ਬਾਰ ਬਾਰ ਇੱਥੇ ਪ੍ਰੇਰਨਾ ਜੁੜਨ ਦੀ ਮਿਲਦੀ ਹੈ। ਕੋਈ ਬੜਾ ਵੱਡਾ ਇਕੱਠ ਹੋਵੇ ਨਾ ਜੀ, ਤੇ ਉਹਨੂੰ ਇੱਕ ਸ਼ਬਦ ਦਿੱਤਾ ਜਾਂਦਾ ਜੀ ਮੇਲਾ। ਪਰ ਜਿੱਥੇ ਗੁਰੂ ਨਾਨਕ ਦੇ ਘਰ ਦੀ ਬਾਤ ਪਾਈ ਜਾਏ ਉਹਨੂੰ ਨਾਮ ਦਿੱਤਾ ਜਾਂਦਾ ਜੋੜ ਮੇਲਾ। ਕਿਉਂ? ਕਿਉਂਕਿ ਪ੍ਰੇਰਨਾ ਜੁੜਨ ਦੀ ਹੈ। ਹੁਣੇ ਕੀਰਤਨ ਹੋ ਰਿਹਾ ਸੀ, ਨਾਲ ਇੱਕ ਸਾਜ ਵੱਜ ਰਿਹਾ ਸੀ ਜਿਸ ਨੂੰ ਕੋਈ ਡਰਮਸ ਕਹਿੰਦਾ ਕੋਈ ਤਬਲਾ ਕਹਿੰਦਾ, ਪਰ ਜਦੋਂ ਇਹ ਗੁਰੂ ਨਾਨਕ ਦੇ ਘਰ ਵਿੱਚ ਵੱਜਦਾ ਤੇ ਇਹਨੂੰ ਨਾਮ ਦਿੱਤਾ ਗਿਆ ਜੋੜੀ, ਜੋੜੀ ਵਜਾ ਰਿਹਾ, ਕਿਉਂਕਿ ਇੱਥੇ ਪ੍ਰੇਰਨਾ ਜੁੜਨ ਦੀ ਹੈ। ਤੇ ਕਿਹਦੇ ਨਾਲ ਜੁੜਨਾ? ਉਸ ਮਾਲਕ ਦੇ ਨਾਲ ਜਿਹਦੇ ਹੱਥ ਵਿੱਚ ਸਭ ਕੁਛ ਹੈ, ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣਹਾਰ, ਫਿਰ ਦਿੰਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ। ਕਿਸੇ ਮਨੁੱਖ ਦਾ, ਕਿਸੇ ਰਾਜੇ ਦਾ ਜਿੰਨਾ ਮਰਜ਼ੀ ਵੱਡਾ ਖਜ਼ਾਨਾ ਹੋਵੇ ਨਾ ਜੀ, ਉਹ ਅਗਰ ਵੰਡਣ ਲੱਗੇ ਤੇ ਇੱਕ ਦਿਨ ਖਾਲੀ ਹੋ ਜਾਏਗਾ, ਮੁੱਕ ਜਾਏਗਾ। ਕਿਸੇ ਦੇਸ਼ ਦਾ ਖਜ਼ਾਨਾ ਮੁੱਕ ਜਾਏਗਾ, ਪਰ ਉਹ ਪਰਿਪੂਰਨ ਪਰਮਾਤਮਾ ਦਾ ਐਸਾ ਭੰਡਾਰ ਹੈ, ਐਸਾ ਖਜ਼ਾਨਾ ਹੈ ਕਿ ਜਿਹੜਾ ਕਦੇ ਵੀ ਨਹੀਂ ਮੁੱਕਦਾ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਖਾਣ ਵਾਲੇ ਥੱਕ ਜਾਂਦੇ ਨੇ ਪਰ ਉਹਦਾ ਭੰਡਾਰਾ ਕਦੇ ਨਹੀਂ ਜੇ ਮੁੱਕਦਾ। ਉਹ ਕਦੇ ਨਹੀਂ ਆਖਦਾ ਕਿ ਅੱਜ ਮੇਰੇ ਭੰਡਾਰੇ ਵਿੱਚ ਨਹੀਂ ਤੇ ਮੈਂ ਤੈਨੂੰ ਨਹੀਂ ਦੇ ਸਕਦਾ। ਨਹੀਂ, ਜਿਤੜੇ ਫਲ ਮਨ ਬਾਂਛੀਏ ਤਿਤੜੇ ਸਤਿਗੁਰ ਪਾਸ, ਜੋ ਵੀ ਮੰਗੀਏ। ਹੁਣ ਕੋਈ ਵੱਡਾ ਸ਼ਾਹੂਕਾਰ ਹੋਵੇ ਨਾ ਜੀ, ਤੇ ਉਹਦੇ ਕੋਲ ਜਾ ਕੇ ਜੇ ਕੋਈ ਬੰਦਾ ਇਹ ਆਖੇ ਕਿ ਮੈਂ ਆਪਣੀ ਮਰਜ਼ੀ ਦੀ ਚੀਜ਼ ਮੰਗ ਲਵਾਂ ਤੇ ਨਹੀਂ ਮਿਲ ਸਕਦੀ। ਕੋਈ ਕੱਪੜੇ ਵਾਲਾ, ਉਹਦੇ ਕੋਲ ਕਈ ਤਰ੍ਹਾਂ ਦਾ ਕੱਪੜਾ ਤੇ ਮਿਲ ਸਕਦਾ, ਪਰ ਜੇ ਕੋਈ ਉਹਦੇ ਕੋਲ ਜਾ ਕੇ ਆਖੇ ਕਿ ਮੈਨੂੰ ਸੋਨਾ ਚਾਹੀਦਾ ਤੇ ਉਹਦੇ ਕੋਲ ਨਹੀਂ ਮਿਲੇਗਾ, ਕਿ ਉਹਦੇ ਕੋਲ ਕੇਵਲ ਕੱਪੜਾ ਹੈ। ਤੇ ਜੇ ਸੋਨੇ ਵਾਲੇ ਕੋਲ ਕੋਈ ਜਾ ਕੇ ਕਹਿ ਦੇਵੇ ਕਿ ਮੈਨੂੰ 10 ਕਿਲੋ ਖੰਡ ਚਾਹੀਦੀ, ਇਹ ਤੇ ਨਹੀਂ ਮਿਲਦੀ, ਕਿਉਂਕਿ ਉਹਦੇ ਕੋਲ ਕੇਵਲ ਤੇ ਕੇਵਲ ਸੋਨਾ ਹੈ, ਉਸ ਨਾਰ ਹੈ। ਪਰ ਕਮਾਲ ਦੀ ਗੱਲ ਹੈ ਕਿ ਉਹ ਦਾਤਾ ਐਸਾ ਹੈ, ਉਹਦਾ ਭੰਡਾਰਾ ਐਸਾ ਹੈ ਕਿ ਉਹਦੇ ਵਿੱਚੋਂ ਕਦੇ ਕੁਝ ਵੀ ਨਹੀਂ ਮੁੱਕਦਾ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਮੇਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਸਾਚੇ ਸਾਹਿਬਾ ਕਿਆ ਨਾਈ ਘਰ ਤੇਰਾ। ਕਹਿੰਦੇ ਨੇ ਤੇਰਾ ਘਰ ਇੱਥੇ ਕਿਹੜੀ ਚੀਜ਼ ਹੈ ਜਿਹੜੀ ਹੈ ਨਹੀਂ, ਇੱਥੇ ਤੇ ਭੰਡਾਰੇ ਹੀ ਭਰੇ ਪਏ ਨੇ। ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਪਰ ਕਹਿੰਦੇ ਨੇ ਜਿਹਨੂੰ ਤੂੰ ਕਿਰਪਾ ਕਰਕੇ ਦੇਵੇ ਨਾ ਉਹ ਹੀ ਪਾ ਸਕਦਾ, ਦੂਜਾ ਨਹੀਂ। ਭੰਡਾਰਾ ਤੇ ਬਹੁਤ ਭਰਿਆ ਪਿਆ, ਪਰ ਮਿਲਦਾ ਕਿਹਨੂੰ ਹੈ? ਜਿਹਨੇ ਉਸ ਨੂੰ ਮਿੱਤਰ ਬਣਾ ਲਿਆ, ਜਿਹਨੇ ਉਹਦੇ ਨਾਲ ਸਾਂਝ ਪਾਈ ਹੈ, ਉਸ ਨੂੰ ਮਿਲਦਾ, ਦੂਜੇ ਨੂੰ ਨਹੀਂ। ਤੇ ਸੱਚ ਜਾਣਿਓ, ਜਿਹੜਾ ਮਿੱਤਰ ਹੁੰਦਾ ਨਾ ਜੀ, ਜੇ ਉਹ ਮਿੱਤਰ ਕੋਲੋਂ ਪੜਦਾ ਰੱਖਦਾ ਨਾ, ਤੇ ਮਿੱਤਰਤਾ ਹੀ ਨਹੀਂ ਨਿਭਦੀ, ਸਾਥ ਨਹੀਂ ਨਿਭਦਾ। ਜੇ ਕੁਛ ਉਹਦੇ ਕੋਲੋਂ ਲੁਕੋ ਕੇ ਰੱਖਦਾ। ਬਾਬਾ ਫਰੀਦ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਉਹ ਕਹਿੰਦੇ ਨੇ ਕਿ ਹੇ ਪਰਿਪੂਰਨ ਪਰਮਾਤਮਾ, ਮੈਂ ਤੈਨੂੰ ਆਪਣਾ ਮਿੱਤਰ ਬਣਾ ਲਿਆ ਤੇ ਮੈਂ ਤੇਰੇ ਕੋਲੋਂ ਕੁਝ ਵੀ ਨਹੀਂ ਲੁਕੋਇਆ। ਬਾਬਾ ਜੀ ਕਹਿੰਦੇ ਨੇ, ਫਰੀਦਾ ਜੇ ਮੈਂ ਹੁੰਦਾ ਵਾਰਿਆ, ਕਹਿੰਦੇ ਨੇ ਜੇ ਮੈਂ ਤੇਰੇ ਕੋਲੋਂ ਕੁਛ ਲੁਕਾਇਆ ਹੋਵੇ, ਮਿੱਤਾਂ ਆਇਆ ਏੜਿਆ ਹੇੜਾ ਜਲਨ ਮਜੀਠ ਜੂ ਪਰ ਅੰਗਾਰਾ, ਕਹਿੰਦੇ ਨੇ ਮੈਂ ਇਸ ਤਰ੍ਹਾਂ ਸੜਾਂ ਜਿਵੇਂ ਇਸ ਤਰ੍ਹਾਂ ਸੜਦਾ, ਜਿਵੇਂ ਅੰਗਾਰਾਂ ਦੇ ਉੱਤੇ ਮਜੀਠ ਰੱਖਿਆ ਜਾਂਦਾ। ਕਿਉਂ? ਕਿਉਂਕਿ ਉਸਨੂੰ ਮਿੱਤਰ ਬਣਾ ਲਿਆ, ਉਹਦੇ ਨਾਲ ਸਾਂਝ ਬਣ ਗਈ ਹੈ, ਉਹਦੇ ਕੋਲੋਂ ਕੁਛ ਵੀ ਲੁਕੋਇਆ ਨਹੀਂ ਜਾਂਦਾ। ਤੇ ਸੱਚ ਜਾਣਿਓ, ਜਿਹਨੂੰ ਉਹ ਮਿੱਤਰ ਬਣਾ ਲਵੇ ਨਾ, ਉਹਦੇ ਕੋਲੋਂ ਵੀ ਕੁਝ ਨਹੀਂ ਜੇ ਲੁਕਾਉਂਦਾ, ਉਹਦੇ ਵੀ ਭੰਡਾਰੇ ਖੁੱਲੇ ਨੇ, ਕੋਈ ਦਿਨੇ ਆਵੇ ਰਾਤ ਆਵੇ। ਰਹੀਮ ਕਹਿੰਦੇ ਨੇ ਕਿ ਬੜਾ ਦਾਨ ਪੁੰਨ ਕਰਦਾ ਸੀ, ਜਿਹੜਾ ਵੀ ਆਉਂਦਾ ਸੀ ਨਾ ਉਹਦੀ ਯਥਾ ਯੋਗ ਜ਼ਰੂਰ ਸੇਵਾ ਕਰਦਾ ਸੀ। ਤੇ ਲੋਕਾਂ ਨੇ ਜਦੋਂ ਕੋਈ ਚੰਗਾ ਕੰਮ ਕਰਦਾ ਉਹਦੀ ਫਿਰ ਪ੍ਰਸ਼ੰਸਾ ਵੀ ਯਕੀਨਨ ਹੈ, ਲੋਕਾਂ ਦੇ ਵਿੱਚ, ਸਮਾਜ ਵਿੱਚ, ਜਗਤ ਵਿੱਚ ਉਹਦੀ ਪ੍ਰਸ਼ੰਸਾ ਹੋਣੀ ਸ਼ੁਰੂ ਹੋ ਗਈ। ਤੇ ਗੁਰੂ ਸਵਾਰਿਓ, ਜਿਸ ਬੰਦੇ ਦੀ ਇਸ ਜਗਤ ਵਿੱਚ ਪ੍ਰਸ਼ੰਸਾ ਹੋਣ ਲੱਗ ਪਵੇ ਨਾ, ਉਹ ਵੀ ਕਈ ਵਾਰੀ ਮਾਲਕ ਤੋਂ ਦੂਰ ਚਲਾ ਜਾਂਦਾ ਜੇ, ਉਹਦੇ ਅੰਦਰ ਹਉਮੈ ਆ ਜਾਂਦੀ, ਉਹਦੇ ਅੰਦਰ ਹੰਕਾਰ ਆ ਜਾਂਦਾ। ਕੋਈ ਵਿਰਲਾ ਭਾਗਾਂ ਵਾਲਾ ਹੈ ਜਿਹੜਾ ਇਸ ਹਉਮੈ ਤੋਂ ਬਚ ਸਕੇ। ਇਹ ਤੇ ਜੇ ਕੋਈ ਚੰਗਾ ਪਾਠ ਕਰਨ ਲੱਗ ਪਵੇ ਨਾ, ਉਹਦੇ ਅੰਦਰ ਵੀ ਹਉਮੈ ਆ ਜਾਂਦੀ ਹੈ। ਕੋਈ ਚੰਗਾ ਕੀਰਤਨੀ ਆ, ਕੋਈ ਚੰਗਾ ਪ੍ਰਚਾਰਕ ਹੋਵੇ, ਉਹਦੇ ਅੰਦਰ ਵੀ ਹਉਮੈ ਪੈਦਾ ਹੋ ਜਾਂਦੀ। ਕੋਈ ਭਾਗਾਂ ਵਾਲਾ ਹੈ ਜਿਹਦੇ ਤੋਂ, ਜਿਹੜਾ ਇਹਦੇ ਤੋਂ ਬਚੇ। ਰਹੀਮ ਦੀ ਲੋਕ ਪ੍ਰਸ਼ੰਸਾ ਬੜੀ ਕਰਦੇ ਨੇ, ਪਰ ਰਹੀਮ ਦੀਆਂ ਅੱਖਾਂ ਦਿਨੋ ਦਿਨ ਨੀਵੀਆਂ। ਕਦੇ ਉੱਚਾ ਧਿਆਨ ਹੀ ਨਹੀਂ ਕੀਤਾ, ਕਦੇ ਸਿਰ ਚੁੱਕ ਕੇ ਵੇਖਿਆ ਹੀ ਨਹੀਂ। ਤੇ ਕਿਸੇ ਨੇ ਸਵਾਲ ਕਰ ਦਿੱਤਾ, ਕਹਿਣ ਲੱਗੇ, ਰਹੀਮ ਇੱਥੇ ਤੇ ਕੋਈ ਕਿਸੇ ਦੀ ਬਹੁਤੀ ਥੋੜ੍ਹੀ ਬਹੁਤੀ ਪ੍ਰਸ਼ੰਸਾ ਹੋਵੇ ਤੇ ਉਹ ਫੁੱਲਿਆ ਹੀ ਨਹੀਂ ਸਮਾਂਦਾ, ਪਰ ਤੇਰੀ ਇੰਨੀ ਵਡਿਆਈ ਹੁੰਦੀ ਹੈ, ਤੂੰ ਕਦੇ ਅੱਖ ਉੱਚੀ ਕਰਕੇ ਨਹੀਂ ਵੇਖਦਾ, ਇਹਦਾ ਕੀ ਕਾਰਨ ਹੈ? ਕਿਸੇ ਨੇ ਸਵਾਲ ਕੀਤਾ, ਕਹਿਣ ਲੱਗੇ, ਸਿੱਖੇ ਕਹਾ ਨਵਾਬ ਜੂ, ਦੇਣੀ ਐਸੀ ਦੇਣ ਜਿਉਂ ਜਿਉਂ ਕਰ ਉੱਪਰ ਚੜੇ ਤਿਉਂ ਤਿਉਂ ਨੀਚੇ ਨੈਣ। ਕਿ ਕਹਿੰਦੇ ਨੇ ਜਿਵੇਂ ਤੇਰੀ ਪ੍ਰਸ਼ੰਸਾ ਵੱਧਦੀ ਏ ਤੇਰੇ ਨੈਣ ਨੀਵੇਂ ਹੁੰਦੇ ਜਾਂਦੇ ਨੇ, ਕਾਰਨ ਕੀ ਏ? ਤੇ ਰਹੀਮ ਨੇ ਬੜਾ ਸੋਹਣਾ ਜਵਾਬ ਦਿੱਤਾ ਸੀ, ਕਹਿਣ ਲੱਗਾ ਦੇਣ ਹਾਰ ਕੋਈ ਔਰ ਹੈ ਭੇਜਤ ਹੈ ਦਿਨ ਰਹਿਣ ਲੋਗ ਪਰਮ ਮੁਝ ਪੈ ਕਰੇ ਯਾ ਤੇ ਨੀਚੇ ਨੈਣ। ਕਹਿਣ ਲੱਗੇ ਦੇਣ ਵਾਲਾ ਤੇ ਦਾਤਾ ਹੋਰ ਹੈ, ਜਿਹੜਾ ਦਿਨੇ ਰਾਤ ਹੀ ਦਾਤਾਂ ਵੰਡੀ ਜਾਂਦਾ ਹੈ, ਦਿਨੇ ਰਾਤ ਦੇਈ ਜਾਂਦਾ ਹੈ, ਤੇ ਮੈਂ ਤੇ ਉਹਦੇ ਦਿੱਤੇ ਵਿੱਚੋਂ ਸੇਵਾ ਕਰਦਾ, ਮੇਰੀਆਂ ਤੇ ਸ਼ਰਮ ਨਾਲ ਹੀ ਅੱਖਾਂ ਨੀਵੀਆਂ ਹੁੰਦੀਆਂ ਜਾਂਦੀਆਂ ਨੇ ਕਿ ਲੋਕ ਮੈਨੂੰ ਵਡਿਆਈ ਦੇਈ ਜਾਂਦੇ ਨੇ। ਹੈ ਤੇ ਉਹ ਦਾਤਾ ਜਿਹੜਾ ਸਾਰਿਆਂ ਨੂੰ ਦਿੰਦਾ ਹੈ, ਸਭ ਦੀਆਂ ਝੋਲੀਆਂ ਉਹ ਹੀ ਭਰਦਾ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਉਹ ਇੱਕੋ ਹੀ ਹੈ ਜਿਹੜਾ ਸਭ ਨੂੰ ਦਿੰਦਾ। ਤੇ ਮੈਂ ਕਈ ਵਾਰੀ ਅੱਗੇ ਵੀ ਬੇਨਤੀ ਕੀਤੀ ਹੈ ਕਿ ਵੇਖੋ ਜੇ ਕੋਈ ਬੰਦਾ ਕਿਸੇ ਨੂੰ ਦਿੰਦਾ ਨਾ ਜੀ, ਤੇ ਬੰਦਾ ਦੇ ਕੇ ਕਈ ਵਾਰੀ ਜਿਤਾਉਂਦਾ ਵੀ ਹੈ ਕਿ ਮੈਂ ਤੈਨੂੰ ਦਿੱਤਾ, ਮੈਂ ਤੈਨੂੰ ਦਿੱਤਾ। ਕਈ ਵਾਰੀ 10 ਬੰਦਿਆਂ ਵਿੱਚ ਵੀ ਕਹਿ ਦੇਵੇਗਾ ਕਿ ਅੱਜ ਤੈਨੂੰ ਗੱਲਾਂ ਆਉਣ ਲੱਗ ਪਈਆਂ, ਤੂੰ ਉਹ ਦਿਨ ਯਾਦ ਕਰ ਜਿੱਦਣ ਮੇਰੇ ਕੋਲ ਮੰਗਣ ਆਇਆ ਸੀ, ਜੇ ਮੈਂ ਤੈਨੂੰ ਨਾ ਦਿੰਦਾ ਤੂੰ ਅੱਜ ਇਸ ਮੁਕਾਮ ਤੇ ਨਹੀਂ ਸੀ ਹੋਣਾ। ਕਈ ਵਾਰੀ ਜਿਤਾਏਗਾ, ਤੇ ਜੇ ਕੋਈ ਬੰਦਾ ਬਹੁਤੀ ਤਰੱਕੀ ਕਰ ਜਾਂਦਾ ਨਾ ਤੇ ਫਿਰ ਬੰਦਾ ਪਛਤਾਉਂਦਾ ਵੀ ਇੱਕ ਮੈਂ ਐਵੇਂ ਇਹਨੂੰ ਦੇ ਬੈਠਾ, ਕਿਉਂਕਿ ਮਨੁੱਖ ਦਾ ਸੁਭਾਅ ਹੈ ਨਾ, ਬੰਦਾ ਦੂਜੇ ਦਾ ਗੁਣ ਨਹੀਂ ਬਰਦਾਸ਼ਤ ਕਰ ਸਕਦਾ, ਆਪਣੇ ਔਗਣ ਕਰ ਲੈਂਦਾ, ਦੂਜੇ ਦਾ ਸੁੱਖ ਨਹੀਂ ਬਰਦਾਸ਼ਤ ਹੁੰਦਾ, ਆਪਣਾ ਦੁੱਖ ਬਰਦਾਸ਼ਤ ਕਰ ਲੈਂਦਾ, ਕਈ ਵਾਰੀ ਅੰਦਰ ਪਛਤਾਵਾ ਲੱਗ ਜਾਂਦਾ। ਪਰ ਉਹ ਦਾਤਾ ਤੇ ਐਸਾ ਹੈ ਜਿਹੜਾ ਦੇ ਕੇ ਕਦੇ ਜਿਤਾਉਂਦਾ ਵੀ ਨਹੀਂ ਤੇ ਦੇ ਕੇ ਪਛਤਾਉਂਦਾ ਵੀ ਨਹੀਂ। ਜੇ ਬੰਦਾ ਕਿਸੇ ਨੂੰ ਦੇਵੇ ਤੇ ਉਹਦੇ ਤੋਂ ਆਸ ਲਾ ਕੇ ਬੈਠਾ ਹੁੰਦਾ ਕਿ ਜੇ ਮੈਂ ਦਿੱਤਾ ਤੇ ਤੂੰ ਕੀ ਦੇਵੇਂਗਾ, ਇਹਦੇ ਉਬਜ਼ਾਨੇ ਵਿੱਚ ਤੈਨੂੰ ਵੀ ਕੁਝ ਦੇਣਾ ਪਏਗਾ। ਪਰ ਉਹ ਪਰਮਾਤਮਾ ਐਸਾ ਹੈ, ਉਹ ਦਿੰਦਾ ਤੇ ਹੈ ਪਰ ਸਾਡੇ ਕੋਲੋਂ ਉਹਦੇ ਉਬਜ਼ਾਨੇ ਵਿੱਚ ਕੁਝ ਮੰਗਦਾ ਨਹੀਂ। ਜੇ ਇਹ ਨਹੀਂ ਮੰਗਦਾ ਕਿ ਮੈਂ ਦਿੱਤਾ ਤੇ ਹੁਣ ਤੂੰ ਕੀ ਦੇਵੇਂਗਾ, ਨਹੀਂ, ਉਹਦਾ ਐਸਾ ਬਿਰਧ ਨਹੀਂ ਹੈ, ਉਹਦਾ ਐਸਾ ਸੁਭਾਅ ਹੀ ਨਹੀਂ ਹੈ। ਉਹ ਤੇ ਸਾਰਿਆਂ ਦੀਆਂ ਝੋਲੀਆਂ ਭਰੀ ਜਾਂਦਾ। ਫਿਰ ਕਿੰਨੀ ਕੁ ਕਿਰਪਾ ਸਾਡੇ ਤੇ ਕਰਦਾ। ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਬਹੁਤਾ ਕਰਮ ਲਿਖਿਆ ਨਾ ਜਾਏ। ਜੇ ਕੋਈ ਬੰਦਾ ਕਾਗਜ਼ ਲੈ ਕੇ ਕਲਮ ਲੈ ਕੇ ਆਖੇ ਨਾ ਕਿ ਮੈਂ ਉਹਦੀਆਂ ਬਖਸ਼ਿਸ਼ਾਂ, ਕਰਮ ਤੋਂ ਮਤਲਬ ਹੈ ਬਖਸ਼ਿਸ਼, ਕੋਈ ਆਖੇ ਕਿ ਮੈਂ ਲਿਖਣ ਲੱਗ ਪਾਵਾਂ ਕਿ ਅੱਜ ਕਿੰਨੀਆਂ ਕੁ ਨੇ ਰਹਿਮਤਾਂ ਕੀਤੀਆਂ ਨੇ, ਕਹਿੰਦੇ ਨੇ ਕੋਈ ਬੰਦਾ ਲਿਖ ਨਹੀਂ ਜੇ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਦੇ ਤਿਲ ਜਿੰਨੀ ਵੀ ਤਮਾ ਨਹੀਂ ਰੱਖਦਾ ਕਿ ਮੈਂ ਦਿੱਤਾ ਤੇ ਹੁਣ ਤੂੰ ਕੀ ਦੇਵੇਂਗਾ, ਉਹ ਐਸਾ ਦਾਤਾ ਹੈ। ਫਿਰ ਗੁਰੂ ਸਵਾਰਿਓ, ਜੇ ਕੋ ਏਕ ਕਰੇ ਚੰਗਿਆਈ ਮਨ ਚਿੱਤ ਬਹੁਤ ਵਫਾਵੇ। ਜੇ ਕਿਤੇ ਕੋਈ ਇੱਕ ਬੰਦੇ ਵਿੱਚ ਗੁਣ ਹੋਵੇ ਨਾ ਤੇ ਅਗਲਾ ਫੁੱਲਿਆ ਹੀ ਨਹੀਂ ਸਮਾਉਂਦਾ, ਪਰ ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਵੇ, ਕਦੇ ਦੇ ਕੇ ਪਛਤਾਵਾ ਹੀ ਨਹੀਂ ਕਰਦਾ ਕਿ ਮੈਂ ਐਵੇਂ ਇਹਨੂੰ ਦੇ ਬੈਠਾ, ਨਹੀਂ। ਉਹਦਾ ਇੱਕ ਹੋਰ ਵੀ ਸੁਭਾਅ ਹੈ, ਉਹ ਭਲਿਆਂ ਨੂੰ ਵੀ ਦਿੰਦਾ, ਉਹ ਬੁਰਿਆਂ ਨੂੰ ਵੀ ਦਿੰਦਾ। ਉਹ ਇਹ ਨਹੀਂ ਕਹਿੰਦਾ ਕਿ ਜਿਹੜੇ ਮੇਰੇ ਨਾਮ ਜਪਦੇ ਨੇ ਮੈਂ ਉਹਨਾਂ ਨੂੰ ਹੀ ਦੇਣਾ ਦੂਜਿਆਂ ਨੂੰ, ਨਹੀਂ। ਉਹਦਾ ਐਸਾ ਬਿਰਧ ਹੈ, ਉਹ ਤੇ ਸਾਰਿਆਂ ਤੇ ਰਹਿਮਤ ਕਰੀ ਜਾਂਦਾ, ਸਾਰਿਆਂ ਤੇ ਬਖਸ਼ਿਸ਼ ਕਰਦਾ। ਇਹ ਗੱਲ ਵੱਖਰੀ ਹੈ ਕਿ ਜਿਵੇਂ ਬਾਰਿਸ਼ ਹੁੰਦੀ ਹੈ ਨਾ ਜੀ, ਤੇ ਬਾਰਿਸ਼ ਤੇ ਸਾਰੇ ਥਾਵਾਂ ਤੇ ਪੈ ਰਹੀ ਹੈ, ਪਰ ਜੇ ਕੋਈ ਭਾਂਡਾ ਹੀ ਮੂਧਾ ਰੱਖਿਆ ਹੋਵੇ ਉਹਦੇ ਵਿੱਚ ਕੀ ਸਮਾ ਸਕਦਾ। ਸਾਡਾ ਭਾਂਡਾ ਮੂਧਾ ਹੋਵੇ ਤੇ ਗੱਲ ਵੱਖਰੀ ਹੈ, ਉਹ ਸਾਰਿਆਂ ਤੇ ਬਖਸ਼ਿਸ਼ਾਂ ਕਰਦਾ, ਸਭ ਨੂੰ ਦਿੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਦੀਨ ਦਿਆਲ ਦਇਆ ਨਿਧ, ਉਹ ਦਇਆ ਦਾ ਖਜ਼ਾਨਾ ਹੈ। ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਸਾਡੇ ਦੋਖ ਵੇਖਦਾ ਵੀ ਹੈ। ਇਹ ਨਹੀਂ ਕਿ ਉਹਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਕਰਨੇ ਆ, ਉਸਨੂੰ ਸਾਰਾ ਹੀ ਪਤਾ ਹੈ, ਸਾਡੇ ਦੋਖ ਵੇਖਦਾ, ਪਰ ਫਿਰ ਵੀ ਦੇਤ ਨਾ ਹਾਰ ਹੈ, ਉਹ ਕਦੇ ਹੱਥ ਪਿੱਛੇ ਨਹੀਂ ਕਰਦਾ, ਉਹ ਸਾਰਿਆਂ ਦੀਆਂ ਝੋਲੀਆਂ ਭਰਦਾ। ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ, ਤਾਂ ਸਰਬ ਸੁੱਖ ਪਾਵੇ ਮੇਰੇ ਮਨਾ। ਉਸ ਮਾਲਕ ਨੂੰ ਮੇਰੇ ਮਨਾ ਚੇਤੇ ਕਰ, ਉਹਨੂੰ ਚੇਤੇ ਕਰਨ ਦੇ ਨਾਲ ਇੱਕ ਸੁੱਖ ਨਹੀਂ, ਦੋ ਸੁੱਖ ਨਹੀਂ, ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ। ਪਰ ਉਸਨੂੰ ਯਾਦ ਤੇ ਕਰ। ਮੇਰੇ ਪਾਤਸ਼ਾਹ ਜੀ ਅੱਜ ਬਖਸ਼ਿਸ਼ ਪੈ ਕਰਦੇ ਨੇ, ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ।
ਮਨ ਇੱਛਾ ਦਾਨ ਕਰਨ, ਜੋ ਸਾਡੇ ਮਨ ਦੀ ਇੱਛਾ ਹੈ ਉਹ ਮਾਲਕ ਪੂਰੀ ਕਰਦਾ। ਸਰਬੱਤਰ ਆਸਾ ਪੂਰਨ ਹੈ, ਸਾਰੀਆਂ ਹੀ ਇੱਛਾਵਾਂ ਸਾਡੀਆਂ ਪੂਰੀਆਂ ਕਰਦਾ ਉਹ ਦਾਤਾ। ਐਸਾ ਹੈ ਕਿਉਂਕਿ ਉਹਦਾ ਭੰਡਾਰਾ ਹੀ ਏਡਾ ਵੱਡਾ ਹੈ, ਉਹਦੇ ਦਰ ਤੋਂ ਵੀ ਜੋ ਵੀ ਮੰਗੋਗੇ ਤੇ ਮਿਲ ਜਾਣਾ, ਉਹਨੇ ਕਿਤੋਂ ਲੈਣ ਥੋੜੀ ਜਾਣਾ, ਉਹਦਾ ਤੇ ਭੰਡਾਰਾ ਭਰਿਆ ਪਿਆ। ਸਰਬੱਤਰ ਆਸਾ ਪੂਰਨ ਹੈ, ਪਰ ਮਨੁੱਖ ਦਾ ਇੱਕ ਸੁਭਾਅ ਹੈ ਕਿ ਬੰਦਾ ਸੰਸਾਰੀ ਚੀਜ਼ਾਂ ਮੰਗਦਾ, ਪਰ ਜੋ ਮੰਗਣਾ ਚਾਹੀਦਾ ਸੀ ਉਹ ਨਹੀਂ ਮੰਗਦਾ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਹਰੀ ਦਾ ਜਸ ਨਹੀਂ ਮੰਗਦਾ, ਉਹਦੀ ਸਿਫਤ ਸਲਾਹ ਨਹੀਂ ਮੰਗਦਾ, ਉਹਦਾ ਨਾਮ ਨਹੀਂ ਮੰਗਦਾ, ਗੁਰਦੁਆਰੇ ਆ ਕੇ ਵੀ ਕੇਵਲ ਪਦਾਰਥ ਮੰਗਦਾ। ਐਸਾ ਨਹੀਂ ਕਿ ਮੇਰਾ ਮਾਲਕ ਦਿੰਦਾ ਨਹੀਂ, ਨਹੀਂ, ਉਹਨੂੰ ਪਤਾ ਹੈ ਉਹਦੇ ਕੋਲੋਂ ਤੇ ਜੋ ਵੀ ਮੰਗੋਗੇ ਮਿਲ ਜਾਂਦਾ ਹੈ। ਸਾਜਨੋ ਤੂੰ ਮੀਤ ਮੇਰਾ, ਹੇ ਵਾਹਿਗੁਰੂ ਤੂੰ ਤੂੰ ਮੇਰਾ ਮਿੱਤਰ ਹੈ, ਤੇਰੇ ਘਰ ਵਿੱਚ ਸਭ ਕੁਝ ਹੈ, ਗ੍ਰਹਿ ਤੇਰੇ ਸਭ ਕੇ। ਫਿਰ ਕੀ ਕਹਿੰਦੇ ਨੇ, ਮਾਣ ਮੰਗੋ ਤਾਨ ਮੰਗੋ ਧਨ ਲਖਮੀ ਸੁੱਤ ਦੇ। ਜੇ ਕਿਤੇ ਮੈਨੂੰ ਇਹ ਲੋੜ ਪਵੇ ਕਿ ਹੇ ਵਾਹਿਗੁਰੂ ਮੇਰਾ ਜਗਤ ਵਿੱਚ ਜੇ ਮਾਣ ਵੱਧ ਜਾਏ ਤੇ ਇਹ ਵੀ ਤੇਰੀ ਕਿਰਪਾ ਨਾਲ ਹੀ ਵਧਣਾ, ਮਾਣ ਸਨਮਾਨ ਉੱਦਾਂ ਨਹੀਂ ਵੱਧ ਸਕਦਾ। ਜੇ ਕਿਤੇ ਕੋਈ ਤਾਕਤ ਦੀ ਮੰਗ ਕਰਨੀ ਹੈ ਉਹ ਵੀ ਤੇਰੇ ਕੋਲੋਂ ਕਰਨੀ ਹੈ, ਕਿਉਂਕਿ ਤੇਰੇ ਕੋਲ ਤੇ ਸਾਰੇ ਭੰਡਾਰੇ ਭਰੇ ਪਏ ਨੇ, ਸਭ ਕੁਝ ਤੇਰੇ ਕੋਲ। ਧਨ ਵੀ ਚਾਹੀਦਾ, ਧੀਆਂ ਪੁੱਤਰ ਵੀ ਚਾਹੀਦੇ ਨੇ, ਪਰ ਮਿਲਣੇ ਕਿੱਥੋਂ ਨੇ, ਉਹ ਵੀ ਇੱਥੋਂ ਹੀ ਮਿਲਦੇ ਨੇ। ਪਰ ਗੁਰੂ ਸਵਾਰਿਓ, ਜਿੱਥੇ ਪਦਾਰਥ ਮੰਗਣੇ ਨੇ, ਧੀਆਂ ਪੁੱਤਰਾਂ ਦਾ ਸੁੱਖ ਮੰਗਣਾ, ਧੀਆਂ ਪੁੱਤਰ ਮੰਗਣੇ ਨੇ, ਉੱਥੇ ਕਿਤੇ ਉਸ ਮਾਲਕ ਨੂੰ ਵੀ ਮੰਗ ਲਈਏ। ਜੇ ਕਿਤੇ ਉਸ ਮਾਲਕ ਨੂੰ ਮੰਗ ਲਈਏ ਨਾ, ਸਭ ਕੁਛ ਲਿਆ ਹੈ ਮੰਗ, ਇੱਕ ਤੁਝ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਜੇ ਉਸ ਇੱਕ ਨੂੰ ਮੰਗ ਲਈਏ ਤੇ ਬਾਕੀ ਸਭ ਕੁਝ ਆਪੇ ਹੀ ਮਿਲ ਜਾਏਗਾ। ਜੇ ਇੱਕ ਦਾਤੇ ਨੂੰ ਮੰਗ ਲਿਆ ਜਾਏ, ਪਰ ਬੰਦਾ ਉਸ ਸੁੱਖਾਂ ਦੇ ਦਾਤੇ ਨੂੰ ਨਹੀਂ ਮੰਗਦਾ, ਕੇਵਲ ਸੁੱਖ ਮੰਗਦਾ, ਪਰਮੇਸ਼ਰ ਨੂੰ ਨਹੀਂ ਮੰਗਦਾ, ਕੇਵਲ ਪਦਾਰਥ ਮੰਗਦਾ, ਮਾਲਕ ਨੂੰ ਨਹੀਂ ਮੰਗਦਾ, ਕੇਵਲ ਮਾਇਆ ਮੰਗਦਾ। ਮਨੁੱਖ ਦਾ ਐਸਾ ਸੁਭਾਅ ਹੈ, ਮਾਲਕ ਨਾਲ ਟੁੱਟ ਗਿਆ। ਜੋ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਮਾਲਕ ਜਿਹੜਾ ਸਾਰੀਆਂ ਹੀ ਆਸਾਂ ਪੂਰੀਆਂ ਕਰਨ ਵਾਲਾ ਹੈ।
ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਾ ਦੂਰ ਨਾ।
ਖੰਡਨ ਕਲ ਕਲੇਸ਼, ਜਿਹੜੇ ਦੁੱਖ ਕਲੇਸ਼ ਸਾਰਿਆਂ ਨੂੰ ਕੱਟਣ ਵਾਲਾ ਹੈ, ਉਹ ਹੈ ਪਰਿਪੂਰਨ ਪਰਮਾਤਮਾ। ਜਦੋਂ ਉਹਦੇ ਨਾਲ ਜੁੜ ਜਾਵਾਂਗੇ ਨਾ ਤਾਂ ਫਿਰ ਕੋਈ ਦੁੱਖ ਨਹੀਂ ਰਹਿੰਦਾ, ਕੋਈ ਕਲੇਸ਼ ਨਹੀਂ ਰਹਿੰਦਾ। ਪਰ ਸਾਹਿਬ ਜੀ ਕਹਿੰਦੇ ਨੇ ਕਿ ਹੇ ਭਾਈ, ਪ੍ਰਭ ਸਿਮਰ ਨਾਨਕ ਨਹਿ ਦੂਰ ਨੈ। ਕਹਿੰਦੇ ਨੇ ਉਸ ਮਾਲਕ ਨੂੰ ਸਿਮਰ, ਉਹਨੂੰ ਚੇਤੇ ਕਰ। ਵੇਖੋ, ਪਰਮਾਤਮਾ ਨੂੰ ਬੰਦਾ ਗਵਾ ਨਹੀਂ ਸਕਦਾ, ਇਹਨੇ ਭੁਲਾਇਆ। ਜਿਸ ਨੂੰ ਭੁਲਾਇਆ ਹੋਵੇ ਨਾ, ਉਹਨੂੰ ਹੀ ਚੇਤੇ ਕੀਤਾ ਜਾਂਦਾ ਵੀ ਉਹਨੂੰ ਚੇਤੇ ਕਰੀਏ, ਯਾਦ ਕਰੀਏ। ਕੋਈ ਬੰਦਾ ਚੀਜ਼ ਰੱਖ ਕੇ ਕਿਤੇ ਭੁੱਲ ਗਿਆ ਨਾ, ਤੇ ਅਸੀਂ ਪਤਾ ਕੀ ਕਹਿੰਦੇ ਹਾਂ, ਤੂੰ ਚੇਤਾ ਕਰ ਕਿੱਥੇ ਰੱਖੀ ਆ, ਤੂੰ ਯਾਦ ਕਰ ਕਿੱਥੇ ਰੱਖੀ ਆ। ਕੋਈ ਚੀਜ਼ ਸਾਨੂੰ ਲਿਖਤ ਭੁੱਲ ਗਈ ਹੈ ਤੇ ਬੰਦਾ ਕਹਿੰਦਾ ਉਹਨੂੰ ਯਾਦ ਕਰ ਤੂੰ ਬਹਿ ਕੇ। ਪਰਮਾਤਮਾ ਨੂੰ ਭੁਲਾਇਆ ਮਨੁੱਖ ਨੇ, ਇਸੇ ਕਰਕੇ ਕਿਹਾ ਜਾਂਦਾ ਕਿ ਉਹਨੂੰ ਯਾਦ ਕਰ, ਉਹ ਦੂਰ ਨਹੀਂ ਤੇਰੇ ਤੋਂ। ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਦੋ ਸੁੰਦਰ ਪਾਵੋ। ਬਸ ਤੂੰ ਆਪਣੇ ਫੁਰਨਿਆਂ ਤੇ ਕੰਟਰੋਲ ਕਰ, ਤੂੰ ਵਿਕਾਰਾਂ ਤੇ ਕੰਟਰੋਲ ਕਰ, ਉਹ ਪਰਮਾਤਮਾ ਤੇਰੇ ਕੋਲ ਹੀ ਹੈ, ਉਹ ਤੇ ਹਰ ਵੇਲੇ ਤੇਰੇ ਕੋਲ ਹੈ। ਸਾਹਿਬ ਜੀ ਕਹਿੰਦੇ ਨੇ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਬੂਤੇ। ਉਹ ਹਰ ਵੇਲੇ ਸਾਡੇ ਨਾਲ ਹੈ, ਉਹ ਕਿਤੇ ਵੀ ਦੂਰ ਨਹੀਂ ਜਾਂਦਾ। ਪਰ ਮਨੁੱਖ ਨੇ ਉਸ ਨੂੰ ਦੂਰ ਕਰ ਦਿੱਤਾ। ਔਰ ਦੂਰੀ ਕਿਹੜੀ ਹੈ? ਤਨ ਕਰਕੇ ਦੂਰ ਨਹੀਂ, ਮਨ ਕਰਕੇ ਦੂਰ ਹੈ। ਇਹਦੀ ਮਨ ਕਰਕੇ ਦੂਰੀ ਹੈ। ਦੋ ਤਰ੍ਹਾਂ ਦੀ ਦੂਰੀ ਹੈ, ਇੱਕ ਤਨ ਕਰਕੇ, ਇੱਕ ਮਨ ਕਰਕੇ। ਤੁਸੀਂ ਵੇਖਿਆ ਕਈ ਵਾਰੀ ਤੁਹਾਡੇ ਕੋਲ ਕੋਈ ਬੰਦਾ ਬੈਠਾ ਹੋਵੇ ਨਾ, ਤੇ ਕਿਸੇ ਤੀਜੇ ਨੇ ਪੁੱਛ ਲਿਆ ਵੀ ਤੇਰੇ ਕੋਲ ਬੈਠਾ ਸੀ ਕੌਣ ਹੈ, ਤੇ ਬੰਦਾ ਕਹਿੰਦਾ ਜੀ ਪਤਾ ਨਹੀਂ, ਕੋਈ ਦੂਰ ਦਾ ਹੀ ਹੈ। ਵੇਖੋ ਕਮਾਲ ਦੀ ਗੱਲ ਹੈ, ਇੱਕੋ ਬੈਂਚ ਤੇ ਬੈਠੇ ਨੇ ਪਰ ਕਹਿ ਦਿੱਤਾ ਕੋਈ ਦੂਰ ਦਾ। ਪਰ ਕੋਈ ਹਜ਼ਾਰਾਂ ਮੀਲ ਦੂਰ ਬੈਠਾ ਹੈ, ਉਹਦਾ ਨਾਮ ਲਿਆ ਤੇ ਕਹਿ ਦਿੱਤਾ ਉਹ ਤੇ ਮੇਰਾ ਆਪਣਾ, ਮੇਰੇ ਬੜੇ ਨੇੜੇ ਹੈ, ਮੇਰੇ ਨੇੜੇ ਹੈ। ਕਿਉਂ? ਕਿਉਂਕਿ ਮਨ ਕਰਕੇ ਨੇੜਦਾ ਹੈ, ਤਨ ਕਰਕੇ ਦੂਰੀ ਹੈ। ਕਿਤੇ ਤਨ ਕਰਕੇ, ਕਿਤੇ ਮਨ ਕਰਕੇ ਮਨੁੱਖ ਨੇ ਦੂਰੀ ਬਣਾ ਲਈ। ਹੈ ਕੋਲ ਬੈਠਾ ਪਰ ਉਹਦੇ ਨਾਲ ਮਨ ਨਹੀਂ ਮਿਲਿਆ, ਕਹਿ ਦਿੱਤਾ ਨਹੀਂ ਕੋਈ ਦੂਰ ਦਾ। ਕੋਈ ਦੂਰ ਬੈਠਾ ਪਰ ਮਨ ਕਰਕੇ ਨੇੜੇ ਹੈ, ਕਹਿ ਦਿੱਤਾ ਮੇਰਾ ਨੇੜੇ। ਪਰਮਾਤਮਾ ਦੇ ਨਾਲ ਮਨੁੱਖ ਨੇ ਮਨ ਕਰਕੇ ਦੂਰੀ ਬਣਾਈ ਹੈ। ਜਿਸ ਦਿਨ ਮਨ ਕਰਕੇ ਨੇੜਤਾ ਹੋ ਗਈ ਨਾ, ਤੇ ਉਸ ਦਿਨ ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਉਹ ਪਰਮਾਤਮਾ ਜਿਹੜਾ ਸਦਾ ਅੰਗ ਸੰਗੇ ਅਪੰਗੰ ਬਬੂਤੇ, ਉਹ ਹਰ ਵੇਲੇ ਦਾ ਸੰਗੀ ਹੈ, ਹਰ ਵੇਲੇ ਦਾ ਸਹਾਈ ਹੈ, ਹਰ ਵੇਲੇ ਉਹ ਸਹਾਇਤਾ ਕਰਦਾ, ਤੇਰੇ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਤੇ ਹਰ ਵੇਲੇ ਨਾਲ ਹੈ। ਪਰ ਸਾਡੇ ਕੋਲ ਉਹ ਅੱਖ ਨਹੀਂ ਜਿਹਦੇ ਨਾਲ ਵੇਖੀਏ, ਕਿਉਂਕਿ ਮਨ ਕਰਕੇ ਦੂਰੀ ਹੈ। ਤੂੰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਉਸਨੂੰ ਚੇਤੇ ਕਰ, ਉਹਦਾ ਸਿਮਰਨ ਕਰਿਆ ਕਰ, ਉਹ ਦੂਰ ਨਹੀਂ, ਉਹ ਹਰ ਵੇਲੇ ਤੇਰੇ ਨੇੜੇ ਹੈ।
ਹਬ ਰੰਗ ਮਨ ਹੈ ਜਿਸ ਸੰਗ, ਤੈਸੋ ਲਾਈਐ ਨੇਹੋ।
ਹਬ ਰੰਗ, ਹਬ ਤੋਂ ਮਤਲਬ ਸਭ, ਰੰਗ ਤੋਂ ਭਾਵ ਇੱਥੇ ਮੌਜਾਂ, ਜਿਹਦੇ ਕਰਕੇ ਤੂੰ ਇਹ ਮੌਜਾਂ ਮਾਣਦਾ, ਇਹ ਮਨਾ ਉਹਦੇ ਨਾਲ ਤੂੰ ਨੇਹ ਲਾ, ਉਹਦੇ ਨਾਲ ਤੂੰ ਪਿਆਰ ਕਰ, ਤਾਂ ਸਿਉਂ ਲਾਈਐ ਨੇਹ। ਉਹਦੇ ਨਾਲ ਤੂੰ ਨਿਉ ਲਾ, ਉਹਦੇ ਨਾਲ ਤੂੰ ਪਿਆਰ ਬਣਾ। ਬਾਕੀ ਚੀਜ਼ਾਂ ਨਾਲ ਤੇ ਤੂੰ ਪਿਆਰ ਬੜਾ ਬਣਾਇਆ, ਪਰ ਉਸ ਪਰਮਾਤਮਾ ਨਾਲ ਨਹੀਂ ਤੂੰ ਬਣਾਇਆ। ਪਤਾ ਕਿਉਂ? ਕਿਉਂਕਿ ਇਹਦੇ ਤੇ ਮਾਇਆ ਦਾ ਇੰਨਾ ਪ੍ਰਭਾਵ ਹੈ, ਬਾਕੀ ਚੀਜ਼ਾਂ ਨੂੰ ਆਪਣੀਆਂ ਪਰ ਉਸਨੂੰ ਆਪਣਾ ਬਣਾਉਂਦਾ ਹੀ ਨਹੀਂ। ਸਾਹਿਬ ਜੀ ਕਹਿੰਦੇ ਨੇ ਮਾਇਆ ਮੋਹ ਸਕਲ ਜਗ ਛਾਇਆ, ਸੁਤ ਕੰਚਨ ਸਿਉਂ ਹੇਤ ਵਧਾਇਆ, ਕਾਮਨ ਦੇਖ ਕਾਮ ਲਭਾਇਆ, ਸੁਤ ਕੰਚਨ ਸਿਉ ਹੇਤ ਬਦਾਇਆ ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਸਾਰੀਆਂ ਚੀਜ਼ਾਂ ਨੂੰ ਆਪਣੀਆਂ ਬਣਾਉਂਦਾ ਪਰ ਜਿਹਦੀ ਕਿਰਪਾ ਨਾਲ ਸਭ ਕੁਝ ਮਿਲਦਾ ਉਹਨੂੰ ਆਪਣਾ ਬਣਾਉਂਦਾ ਹੀ ਨਹੀਂ, ਉਹਦੇ ਤੋਂ ਤੇ ਦੂਰੀ ਬਣਾ ਕੇ ਬੈਠਾ ਹੋਇਆ। ਸਾਹਿਬ ਕਹਿੰਦੇ ਨੇ ਨਹੀਂ, ਉਹ ਤੇਰੇ ਹਰ ਵੇਲੇ ਨੇੜੇ ਹੈ ਜਿਹਦੀ ਕਿਰਪਾ ਦੇ ਨਾਲ ਤੂੰ ਇਹ ਮੌਜਾਂ ਮਾਣ ਰਿਹਾ ਹੈ।
ਸੋ ਸਹੋ ਬਿੰਦ ਨਾ ਵਿਸਰੋ ਨਾਨਕ, ਜਿਨ ਸੁੰਦਰ ਰਚਿਆ ਦੇਹੋ।
ਉਹ ਸੋ ਸਹੋ ਉਸ ਮਾਲਕ ਨੂੰ ਇੱਕ ਨਿਮਖ ਵਾਸਤੇ ਵੀ ਨਾ ਵਿਸਾਰ ਜਿਸ ਨੇ ਇਹ ਸੁੰਦਰ ਸਰੀਰ ਦੀ ਰਚਨਾ ਕੀਤੀ ਹੈ। ਇੰਨਾ ਸੋਹਣਾ ਸਰੀਰ ਉਸ ਮਾਲਕ ਨੇ ਦਿੱਤਾ ਜੀ, ਜਿਹਦਾ ਕੋਈ ਬਿਆਨ ਹੀ ਨਹੀਂ ਕਰ ਸਕਦਾ, ਔਰ ਇਸ ਸਰੀਰ ਦਾ ਕੋਈ ਮੁੱਲ ਹੀ ਨਹੀਂ ਜੇ ਪਾ ਸਕਦਾ। ਇੰਨੀ ਸੁੰਦਰ ਕਾਇਆ ਦਿੱਤੀ ਹੈ। ਕੋਈ ਬੰਦਾ ਸੀ ਨਾ ਤੇ ਉਹਨੇ ਰੋਜ਼ ਹੀ ਰੱਬ ਨੂੰ ਗਾਲਾਂ ਕੱਢਣੀਆਂ, ਜੀ ਰੱਬ ਨੇ ਮੈਨੂੰ ਕੀ ਦਿੱਤਾ, ਬਾਕੀ ਲੋਕਾਂ ਨੂੰ ਇੰਨਾ ਕੁਝ ਦੇ ਦਿੱਤਾ ਮੈਨੂੰ ਕੁਝ ਨਹੀਂ ਦਿੱਤਾ। ਕੋਈ ਫਕੀਰ ਸੁਣਦਾ ਸੀ, ਉਹ ਕਹਿਣ ਲੱਗਾ ਤੈਨੂੰ ਕੀ ਚਾਹੀਦਾ ਦੱਸ, ਤੈਨੂੰ ਕੀ ਚਾਹੀਦਾ। ਤੇ ਉਹ ਵਿਚਾਰਾ ਮਾਇਆਵਾਦੀ ਬੰਦਾ ਪਦਾਰਥਵਾਦੀ ਕਹਿਣ ਲੱਗਾ ਜੀ ਮੈਨੂੰ 1,00,000 ਰੁਪਈਆ ਚਾਹੀਦਾ। ਉਹਨੇ ਕਿਹਾ ਠੀਕ ਹੈ, ਜੇ ਤੈਨੂੰ 1,00,000 ਨਾਲ ਤੇਰਾ ਸਰਦਾ ਨਾ ਤੇ ਠੀਕ ਹੈ, ਤੈਨੂੰ 1,00,000 ਮਿਲ ਜਾਏਗਾ। ਮੇਰੇ ਕੋਲ ਇੱਕ ਬੰਦਾ ਆਉਂਦਾ ਹੈ, ਵਪਾਰੀ ਹੈ, ਉਹ ਮੇਰੇ ਕੋਲ ਰੋਜ਼ ਆਉਂਦਾ ਸਵੇਰੇ ਅੰਮ੍ਰਿਤ ਵੇਲੇ, ਤੇ ਤੂੰ ਮੇਰੇ ਕੋਲ ਆ ਜਾਈ ਤੇ ਮੈਂ ਤੇਰਾ ਸੌਦਾ ਕਰਾ ਦਿਆਂਗਾ, ਤੈਨੂੰ 1,00,000 ਮਿਲ ਜਾਏਗਾ। ਉਹਨੇ ਕਿਹਾ ਜੀ ਕਦੋਂ ਕੋ ਆਵਾਂ? ਕਹਿਣ ਲੱਗਾ 3 ਵਜੇ ਆ ਜਾਈ ਸਵੇਰੇ। ਤੇ 3 ਕਿਨੇ ਉਡੀਕਣੇ ਸਨ ਉਹ, ਤੇ 2 ਵਜੇ ਜਾ ਕੇ ਬਹਿ ਗਿਆ। ਉਹ ਜਦੋਂ ਫਕੀਰ ਬਾਹਰ ਨਿਕਲਿਆ ਨਾ ਤੇ ਪੌੜੀਆਂ ਤੇ ਬੈਠਾ, ਉਹਨੇ ਕਿਹਾ ਆ ਗਿਆ? ਕਹਿਣ ਲੱਗਾ ਜੀ ਮੈਂ ਤੇ 3 ਵਜੇ ਤਾਂ ਬੈਠਾ। ਕਹਿਣ ਲੱਗਾ ਜਿਹੜਾ ਵਪਾਰੀ ਆਉਣਾ ਸੀ ਆ ਗਿਆ? ਉਹਨੇ ਕਿਹਾ ਹਾਂ, ਉਹ ਤੇ ਰਾਤ ਦਾ ਹੀ ਮੇਰੇ ਕੋਲ ਹੈ। ਫਿਰ ਕਹੋ 1,00,000 ਰੁਪਈਆ ਦੇਵੇ। ਕਹਿਣ ਲੱਗਾ ਮੈਂ ਤੈਨੂੰ ਕਿਹਾ ਸੀ ਨਾ ਉਹ ਸੌਦੇਬਾਜ਼ੀ ਕਰਦਾ, ਤੂੰ ਇੰਜ ਕੰਮ ਕਰ 1 ਹੱਥ ਆਪਣਾ ਦੇ ਦੇ ਤੇ ਤੈਨੂੰ 1,00,000 ਰੁਪਈਆ ਮਿਲ ਜਾਏਗਾ, ਤੇ ਜੇ ਅਜੇ ਵੀ ਨਹੀਂ ਨਾ ਸਰਦਾ ਤੇ ਤੂੰ 2 ਹੱਥ ਉਹਨੂੰ ਦੇ ਦੇ ਤੇ ਤੇਰੇ 2,00,000 ਰੁਪਈਆ ਦਵਾ ਦੇਣਾ, ਤੇ ਜੇ ਕਿਤੇ 2 ਪੈਰ ਵੀ ਵੱਢ ਕੇ ਦੇ ਦੇਵੇ ਤੇ ਤੈਨੂੰ 4,00,000 ਮਿਲ ਜਾਏਗਾ। ਅੱਖਾਂ ਖੁੱਲ ਗਈਆਂ। ਕਹਿਣ ਲੱਗਾ ਜੇ ਸਰੀਰ ਹੀ ਨਾ ਰਿਹਾ, ਹੱਥ ਪੈਰ ਨਾ ਰਹੇ ਤੇ ਮੈਂ ਪੈਸੇ ਨੂੰ ਕੀ ਕਰਾਂਗਾ। ਗੁਰੂ ਸਵਾਰਿਓ, ਉਸ ਪਰਮਾਤਮਾ ਨੇ ਇੰਨਾ ਸੁੰਦਰ ਸਰੀਰ ਦਿੱਤਾ ਹੈ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਣ ਆਖੈ ਸਭ ਜਾਏ। ਇੰਨੀ ਸੁੰਦਰ ਕਾਇਆ ਦਿੱਤੀ ਹੈ ਪਰ ਮਨੁੱਖ ਨੂੰ ਅਜੇ ਸਮਝ ਨਹੀਂ ਆਈ। ਜਿਹਦੇ ਕੋਲ 1 ਚੀਜ਼ ਦੀ ਵੀ ਘਾਟ ਹੈ ਨਾ ਜੀ, ਉਹਨਾਂ ਨੂੰ ਕਿਤੇ ਪੁੱਛ ਕੇ ਵੇਖੋ। ਜਿਨ੍ਹਾਂ ਦੇ ਕੋਲ ਅੱਖਾਂ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਅੱਖਾਂ ਦੀ ਕੀ ਕੀਮਤ ਹੈ। ਦਾਸ ਦੇ ਵਿਦਿਆਦਾਤਾ ਪੰਥ ਰਤਨ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਉਹਨਾਂ ਨੇ ਨਾ ਇੱਕ ਰਾਗੀ ਸਿੰਘ ਸਨ ਤੇ ਉਹਨਾਂ ਨੂੰ ਬੜਾ ਪਿਆਰਾ ਫੁੱਲ ਦਿੱਤਾ। ਕਹਿਣ ਲੱਗੇ ਵੇਖੋ ਕਿੰਨਾ ਸੁੰਦਰ ਫੁੱਲ ਹੈ। ਬਸ ਫੁੱਲ ਹੱਥ 'ਚ ਫੜਿਆ ਤੇ ਅੱਖਾਂ 'ਚ ਆਂਸੂ ਆ ਗਏ। ਮਸਕੀਨ ਜੀ ਕਹਿਣ ਲੱਗੇ ਕੀ ਹੋਇਆ? ਉਹਨਾਂ ਰੋਂਦਿਆਂ ਹੋਇਆ ਦੱਸਿਆ। ਕਹਿਣ ਲੱਗੇ ਗਿਆਨੀ ਜੀ, ਪਰਮਾਤਮਾ ਨੇ ਮੇਰੀ ਨਾਸਕਾ ਵਿੱਚ ਉਹ ਗੁਣ ਹੀ ਨਹੀਂ ਪਾਇਆ ਕਿ ਮੈਂ ਕਿਸੇ ਚੀਜ਼ ਦੀ ਸੁਗੰਧੀ ਲੈ ਸਕਾਂ, ਮੈਂ ਸੁਗੰਧੀ ਮਾਣ ਹੀ ਨਹੀਂ ਸਕਦਾ। ਇਹ ਦਾਤਾਂ ਉਸ ਪਰਿਪੂਰਨ ਪਰਮਾਤਮਾ ਨੇ ਦਿੱਤੀਆਂ ਨੇ। ਕਹਿੰਦੇ ਨੇ ਉਸ ਮਾਲਕ ਨੂੰ ਚੇਤੇ ਕਰਿਆ ਕਰ ਜਿਹਨੇ ਇੰਨਾ ਸੁੰਦਰ ਤੈਨੂੰ ਸਰੀਰ ਰਚ ਕੇ ਦਿੱਤਾ ਹੈ।
ਪੌੜੀ ਜੀਉ ਪ੍ਰਾਣ ਤਨ ਧਨ ਦੀਆ ਦੀਨੇ ਰਸ ਭੋਗ।
ਜਿਸਨੇ ਤੈਨੂੰ ਇਹ ਜਿੰਦ ਦਿੱਤੀ, ਸਰੀਰ ਦਿੱਤਾ, ਪ੍ਰਾਣ ਦਿੱਤੇ, ਔਰ ਨਾਲ ਖਾਣ ਵਾਸਤੇ ਤੈਨੂੰ ਇੰਨੇ ਭੋਗ ਭੋਗਣ ਵਾਸਤੇ ਦਿੱਤੇ, ਉਹ ਪਰਿਪੂਰਨ ਪਰਮਾਤਮਾ ਨੇ। ਅਸੀਂ ਪੜ੍ਹਦੇ ਹਾਂ ਕਿ ਸਤਿਗੁਰੂ ਜੀ ਨੇ ਇਹ ਤਨ ਦੀ ਰਚਨਾ ਕੀਤੀ ਹੈ, ਔਰ ਕੇਵਲ ਤਨ ਦੀ ਰਚਨਾ ਨਹੀਂ ਕੀਤੀ, ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਪਿੰਡ ਕਹਿੰਦੇ ਨੇ ਸਰੀਰ ਨੂੰ, ਸਰੀਰ ਦੀ ਰਚਨਾ ਕੀਤੀ ਪਰ ਉਹਦੇ ਵਿੱਚ ਜਿੰਦ ਟਿਕਾ ਦਿੱਤੀ। ਜੇ ਵਿੱਚ ਜਿੰਦ ਨਾ ਹੋਵੇ, ਪ੍ਰਾਣ ਵਿੱਚ ਨਾ ਹੋਣ, ਤੇ ਸਰੀਰ ਦੀ ਕੌਡੀ ਕੀਮਤ ਨਹੀਂ। ਤੇ ਕੇਵਲ ਵਿੱਚ ਜਿੰਦ ਨਹੀਂ ਪਾ ਕੇ ਛੱਡ ਦਿੱਤਾ, ਫਿਰ ਪਹਿਨਣ ਵਾਸਤੇ, ਖਾਣ ਵਾਸਤੇ, ਉਹ ਵੀ ਉਹ ਪਰਮਾਤਮਾ ਦੇ ਰਿਹਾ। ਉਸ ਪਰਮਾਤਮਾ ਨੇ ਤੇਰੇ ਤੇ ਇੰਨੀਆਂ ਰਹਿਮਤਾਂ ਕੀਤੀਆਂ, ਕਹਿੰਦੇ ਨੇ ਤੈਨੂੰ ਜਿਹੜੇ ਭੋਗ ਭੋਗਣ ਵਾਸਤੇ ਤੂੰ ਇਹ ਛੱਕ ਰਿਹਾ, ਇਹ ਵੀ ਤੈਨੂੰ ਪਰਮਾਤਮਾ ਨੇ ਦਿੱਤੇ ਹਨ।
ਰਹਿ ਮੰਦਰ ਰਥ ਆਸ ਦੀਏ ਰਜ ਭਲੇ ਸੰਜੋਗ।
ਰਜ ਭਲੇ ਸੰਜੋਗ, ਕਹਿੰਦੇ ਨੇ ਚੰਗੇ ਭਾਗਾਂ ਦੇ ਨਾਲ ਤੈਨੂੰ ਘਰ ਦਿੱਤਾ, ਗ੍ਰਹਿ ਮੰਦਰ, ਫਿਰ ਇੱਥੇ ਨਹੀਂ ਘੋੜੇ ਵੀ ਦਿੱਤੇ। ਅਸ ਕਹਿੰਦੇ ਨੇ ਘੋੜੇ ਨੂੰ, ਤੈਨੂੰ ਘੋੜੇ ਵੀ ਦਿੱਤੇ। ਭਾਵ ਕੀ ਹੈ ਕਿ ਤੈਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਉਸ ਪਰਿਪੂਰਨ ਪਰਮਾਤਮਾ ਨੇ ਦਿੱਤੀਆਂ ਨੇ, ਪਰ ਇੰਨਾ ਕੁਝ ਲੈਣ ਦੇ ਬਾਵਜੂਦ ਵੀ ਬੰਦਾ ਏਡਾ ਅਕਿਰਤ ਘਾਣਾ ਹੈ ਕਿ ਉਸ ਪਰਮਾਤਮਾ ਨੂੰ ਵਸਾਰ ਦਿੰਦਾ ਹੈ। ਸਾਹਿਬ ਜੀ ਕਹਿੰਦੇ ਨੇ ਗ੍ਰਹਿ ਮੰਦਰ ਰਥ ਆਸ ਦੀਏ, ਰਥ ਦਿੱਤਾ, ਘੋੜੇ ਦਿੱਤੇ ਤੈਨੂੰ, ਔਰ ਨਾਲ ਇਹ ਜਿਹੜੇ ਨੇ ਮਿਲੇ ਕਿਵੇਂ? ਭਲੇ ਸੰਯੋਗ, ਵੱਡੇ ਭਾਗਾਂ ਦੇ ਨਾਲ, ਚੰਗੀ ਕਿਸਮਤ ਦੇ ਨਾਲ ਇਹ ਚੀਜ਼ਾਂ ਤੈਨੂੰ ਪ੍ਰਾਪਤ ਹੋਈਆਂ ਹਨ।
ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ।
ਸੁਤ ਧੀਆਂ ਪੁੱਤਰ, ਬਨਤਾ ਘਰ ਵਾਲੀ, ਸੱਜਣ ਮਿੱਤਰ ਸੇਵਕ, ਇਹ ਸਾਰੇ ਉਸ ਪਰਿਪੂਰਨ ਪਰਮਾਤਮਾ ਨੇ, ਉਸ ਨੇ ਤੈਨੂੰ ਦਿੱਤੇ ਹਨ, ਕਿਉਂਕਿ ਉਹ ਹੀ ਦੇਣ ਯੋਗ ਹੈ, ਉਹ ਹੀ ਸਮਰੱਥਾ ਰੱਖਦਾ ਹੈ। ਬਾਕੀ ਕਿਸੇ ਵਿੱਚ ਵੀ ਇਹ ਸਮਰੱਥਾ ਨਹੀਂ, ਇਹ ਕੇਵਲ ਦੇਵਨ ਯੋਗ ਉਹ ਪਰਿਪੂਰਨ ਪਰਮਾਤਮਾ ਹੀ ਹੈ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਏ ਵਿਯੋਗ।
ਕਹਿੰਦੇ ਨੇ ਉਸ ਪਰਮਾਤਮਾ ਨੂੰ ਸਿਮਰਨ ਦੇ ਨਾਲ ਤਨ ਮਨ ਇਹਨਾਂ ਦੇ ਵਿੱਚੋਂ ਜਿਹੜਾ ਸੋਗ ਹੈ ਨਾ, ਉਹ ਦੂਰ ਹੋ ਜਾਂਦਾ ਹੈ, ਹਰਿਆ ਹੋ ਜਾਏਗਾ, ਤੇਰਾ ਤਨ ਮਨ ਹਰਾ ਹੋ ਜਾਏਗਾ, ਭਾਵ ਤੇਰੇ ਅੰਦਰ ਖੇੜਾ ਆ ਜਾਏਗਾ, ਖੁਸ਼ਹਾਲੀ ਆ ਜਾਏਗੀ। ਹਰ ਸਿਮਰਤ ਤਨ ਮਨ ਹਰਿਆ ਲਹਿ ਜਾਏ ਵਿਯੋਗ। ਵਿਯੋਗ ਕੀ ਹੈ? ਤੇਰੇ ਅੰਦਰ ਦਾ ਜਿਹੜਾ ਰੋਗ ਨੇ ਤੇਰੇ ਕੱਟੇ ਜਾਣਗੇ, ਤੇਰਾ ਵਿਛੋੜਾ ਦੂਰ ਹੋ ਜਾਏਗਾ, ਤੇਰੇ ਦੁੱਖ ਕੱਟੇ ਜਾਣਗੇ, ਜੇ ਕਿਤੇ ਉਸ ਮਾਲਕ ਨੂੰ ਚੇਤੇ ਕਰੇ। ਹਰ ਸਿਮਰਤ, ਉਸ ਮਾਲਕ ਨੂੰ ਚੇਤੇ ਕਰਨ ਦੇ ਨਾਲ ਤੇਰਾ ਤਨ ਮਨ ਹਰਾ ਹੋ ਜਾਏਗਾ, ਤੇਰੇ ਸਾਰੇ ਦੁੱਖ ਜਿਹੜੇ ਨੇ ਉਹ ਕੱਟੇ ਜਾਣਗੇ।
ਸਾਧ ਸੰਗ ਹਰ ਗੁਣ ਰਮ ਹੋ ਬਿਨ ਸੇ ਸਭ ਰੋਗ।
ਪਰ ਕਿਵੇਂ? ਸਾਧ ਸੰਗ ਹਰ ਗੁਣ ਰਮੋ, ਕਹਿੰਦੇ ਨੇ ਪਰਮਾਤਮਾ ਦੇ ਗੁਣ ਗਾਣੇ ਨੇ, ਪਰ ਕਿਵੇਂ? ਸਾਧ ਸੰਗ ਵਿੱਚ ਆ ਕੇ, ਰੱਬ ਦੇ ਪਿਆਰਿਆਂ ਦੀ ਸ਼ਰਨ ਵਿੱਚ ਆ ਕੇ, ਜਦੋਂ ਤੂੰ ਉਹਦੀ ਸਿਫਤ ਸਲਾਹ ਕਰੇਗਾ, ਸਾਰੇ ਰੋਗ ਤੇਰੇ ਮਿਟ ਜਾਣਗੇ। ਗੁਰੂ ਸਵਾਰਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾ ਜਗਤ ਜਲੰਦੇ ਨੂੰ ਤਾਰਦੇ ਹੋਏ ਇੱਕ ਥਾਂ 'ਤੇ ਚਲੇ ਗਏ ਜਿੱਥੇ ਕਿਸੇ ਨੇ ਵੀ ਸੇਵਾ ਨਾ ਕੀਤੀ, ਅਤੇ ਇੱਕ ਮਨੁੱਖ ਹੈ ਬੜਾ ਗਰੀਬ ਜਿਹਾ ਸੀ, ਉਹ ਆਇਆ, ਚਰਨ ਫੜ ਲਏ, ਕਹਿਣ ਲੱਗੇ ਮਹਾਰਾਜ ਭਾਵੇਂ ਮੇਰੇ ਕੋਲ ਰੁੱਖਾ ਮਿੱਸਾ ਹੈ, ਪਰ ਮੇਰੀ ਝੁੱਗੀ ਵਿੱਚ ਚੱਲੋ, ਉੱਥੇ ਜਾ ਕੇ ਤੁਸੀਂ ਟਿਕਾਣਾ ਕਰੋ। ਅਤੇ ਮੇਰੇ ਸਾਹਿਬ ਜੀ ਨੇ ਉਹਦੇ ਨਾਲ ਗਏ, ਜਾ ਕੇ ਉਹਦੀ ਝੁੱਗੀ ਵਿੱਚ ਟਿਕਾਣਾ ਕੀਤਾ, ਜੋ ਰੁੱਖਾ ਮਿੱਸਾ ਸੀ ਨਾ ਉਸ ਨੇ ਤਿਆਰ ਕਰਵਾਇਆ, ਛਕਿਆ। ਰਾਤ ਉਸ ਮਾਲਕ ਦੀ ਸਿਫਤ ਸਲਾਹ ਵਿੱਚ ਨਿਕਲੀ, ਅਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, ਮੇਰੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਕਿਹਾ, ਕਹਿਣ ਲੱਗੇ ਮਰਦਾਨਿਆਂ, ਇਹਦੇ ਨਿਤਨੇਮ ਦੀ ਕਿਰਿਆ ਤੋਂ ਬਾਅਦ ਕਹਿਣ ਲੱਗੇ ਮਰਦਾਨਿਆਂ, ਇਹਦੇ ਜਿੰਨੇ ਭਾਂਡੇ ਨੇ ਸਾਰੇ ਭੰਨ ਦੇ। ਭਾਈ ਮਰਦਾਨੇ ਨੇ ਭਾਂਡੇ ਤੋੜ ਦਿੱਤੇ। ਇੱਥੇ ਹੀ ਬਸ ਨਹੀਂ, ਕਹਿਣ ਲੱਗੇ ਰਾਤ ਦੀ ਜਿਹੜੀ ਅੱਗ ਬਾਲੀ ਸੀ ਨਾ, ਅਜੇ ਧੁੱਖਦੀ ਹੋਣੀ ਹੈ, ਕੱਢ ਕੇ ਤੇ ਇਹਦੀ ਝੁੱਗੀ ਨੂੰ ਵੀ ਅੱਗ ਲਾ ਦੇ। ਉਹਦੀ ਝੁੱਗੀ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ। ਉਹ ਜਾਰੋ ਜਾਰ ਰੋ ਪਿਆ ਅਤੇ ਹੱਥ ਜੋੜ ਕੇ ਕਹਿਣ ਲੱਗਾ, ਮੇਰੇ ਦਾਤਿਆ, ਮੈਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਤੁਸੀਂ ਮੇਰੀ ਝੁੱਗੀ ਸਾੜ ਦਿੱਤੀ, ਮੈਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਮੇਰੇ ਭਾਂਡੇ ਤੋੜ ਦਿੱਤੇ, ਪਰ ਮੇਰੇ ਮਾਲਕਾ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਪਤਾ ਨਹੀਂ ਮੇਰੇ ਕੋਲੋਂ ਕਿਹੜਾ ਗੁਨਾਹ ਹੋ ਗਿਆ, ਕਿਰਪਾ ਕਰ ਦਿਓ, ਜਾਣ ਲੱਗਿਆਂ ਇੱਕ ਕਿਰਪਾ ਕਰ ਦਿਓ, ਮੈਨੂੰ ਬਖਸ਼ ਜਾਇਓ, ਜੇ ਕਿਤੇ ਤੁਸੀਂ ਨਾ ਬਖਸ਼ਿਆ ਤਾਂ ਹੋਰ ਕਿਸੇ ਕੋਲ ਤਾਕਤ ਵੀ ਨਹੀਂ ਜੇ ਮੈਨੂੰ ਬਖਸ਼ਣ ਦੀ, ਤੁਸੀਂ ਰਹਿਮਤ ਕਰਕੇ ਮੈਨੂੰ ਬਖਸ਼ ਦਿਓ। ਅਤੇ ਮੇਰੇ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ, ਭਲੇ ਪੁਰਸ਼ਾ, ਮੈਨੂੰ ਪਤਾ ਤੇਰੇ ਕੋਲ ਜੋ ਛਕਣ ਲਈ ਸੀ ਨਾ, ਤੂੰ ਸਾਰਾ ਸਾਨੂੰ ਛਕਾਇਆ, ਤੂੰ ਸਾਡੀ ਰਾਤ ਸੇਵਾ ਕੀਤੀ ਹੈ ਔਰ ਤੂੰ ਆਨੰਦ ਵੀ ਮਾਣਿਆ। ਸੱਚ ਜਾਣਿਓ, ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨ ਦਬਾਉਂਦਾ ਸੀ ਨਾ, ਤਾਂ ਇਸ ਤਰ੍ਹਾਂ ਹੁੰਦਾ ਸੀ ਜਿਵੇਂ ਅੰਦਰੋਂ ਰੱਬੀ ਰਸ ਕੋਈ ਆ ਰਿਹਾ ਹੋਵੇ, ਅੰਦਰ ਕੋਈ ਚਰਨਾਹਟ ਛਿੜ ਰਹੀ ਹੋਵੇ। ਬੜੇ ਆਨੰਦ ਦੇ ਨਾਲ ਸੇਵਾ ਕੀਤੀ। ਕਹਿਣ ਲੱਗੇ, ਤੂੰ ਬੜਾ ਆਨੰਦ ਮਾਣਿਆ, ਪਰ ਭਲੇ ਪੁਰਸ਼ਾ, ਆ ਲੈ ਮਾਇਆ, ਆਪਣੇ ਕੋਲੋਂ ਮਾਇਆ ਦਿੱਤੀ। ਤੇ ਕਹਿਣ ਲੱਗੇ, ਅੱਜ ਤੋਂ ਬਾਅਦ ਮੈਂ ਤੇਰੀ ਗਰੀਬੀ ਸਦਾ ਲਈ ਦੂਰ ਕਰ ਦਿੱਤੀ ਹੈ। ਕਹਿਣ ਲੱਗੇ, ਪਰ ਜਿਹੜਾ ਵੀ ਆਵੇ ਨਾ, ਉਹਦੀ ਸੇਵਾ ਇਸੇ ਤਰ੍ਹਾਂ ਹੀ ਕਰਦਾ ਰਹੀ, ਹਰ ਆਏ ਦੀ ਸੇਵਾ ਕਰੀ। ਜਦੋਂ ਕੋਈ ਰੱਬ ਦਾ ਪਿਆਰਾ ਮਿਲਦਾ ਨਾ ਸਤ ਸੰਗਤ ਵਿੱਚ ਆ ਕੇ, ਤੇ ਉਸ ਵੇਲੇ ਅਸੀਂ ਕਿਉਂ ਕਹਿੰਦੇ ਹਾਂ ਕਿ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ, ਕਿਉਂ? ਕਿਉਂਕਿ ਜਦੋਂ ਰੱਬ ਦਾ ਪਿਆਰਾ ਕੋਈ ਮਿਲਦਾ ਤੇ ਉਹਨੂੰ ਮਿਲਣ ਦੇ ਨਾਲ ਉਹ ਮਾਲਕ ਚੇਤੇ ਆ ਜਾਂਦਾ। ਇਸ ਕਰਕੇ ਸਤ ਸੰਗਤ ਵਿੱਚ ਆ ਕੇ ਕਹਿੰਦੇ ਨੇ, ਜੇ ਪਿਆਰਿਆ ਤੂੰ ਉਸਦਾ ਸਿਮਰਨ ਕਰੇਗਾ, ਤੇਰੇ ਸਾਰੇ ਰੋਗ ਵੀ ਕੱਟੇ ਜਾਣਗੇ। ਆਓ, ਜੋ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਹੁਕਮ ਬੁੱਝਿਆ ਸੋ ਜੋਗੀ ਕਹੀਐ, ਏਕਸ ਸਿਉ ਚਿਤ ਲਾਏ।
ਇਹ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆ ਦਾ ਜੋ ਸ਼ਬਦ ਚੱਲ ਰਿਹਾ, ਉਸ ਵਿੱਚ ਇਸ ਪਦੇ ਵਿੱਚ ਮੇਰੇ ਪਾਤਸ਼ਾਹ ਜੀ ਉਹਨਾਂ ਜੋਗੀਆਂ ਨੂੰ ਉਪਦੇਸ਼ ਕਰਦੇ ਨੇ। ਅਤੇ ਜੋਗੀ ਦਾ ਅਰਥ ਹੁੰਦਾ ਜੀ, ਯੋਗ ਤੋਂ ਭਾਵ ਹੈ ਜੁੜਨਾ। ਇੱਕ ਜੋਗੀ ਹੈ ਅਤੇ ਦੂਜਾ ਭੋਗੀ ਹੈ। ਭੋਗੀ ਕੌਣ ਹੈ? ਜਿਹੜਾ ਹਰੇਕ ਚੀਜ਼ ਨੂੰ ਖੰਡ ਖੰਡ ਕਰਕੇ ਵੇਖਦਾ। ਜੋਗੀ ਕੌਣ ਹੈ? ਜਿਹੜਾ ਜੋੜ ਕੇ ਵੇਖਦਾ। ਅੱਜ ਸੰਸਾਰ ਵਿੱਚ ਭੋਗੀ ਤਾਂ ਬੜੇ ਨੇ ਪਰ ਜੋਗੀ ਘੱਟ ਨੇ। ਹਾਂ, ਕੇਵਲ ਪਖੰਡ ਦਾ ਜੋਗੀ ਨਾ ਹੋਵੇ, ਪਖੰਡ ਕਰਕੇ ਲਿਬਾਸ ਕਰਕੇ ਜੋਗੀ ਨਹੀਂ। ਜੋਗੀ ਉਹ ਹੈ ਜਿਹੜਾ ਅੰਦਰੋਂ ਜੁੜਿਆ ਹੋਇਆ ਹੈ। ਅਤੇ ਜਿਹੜਾ ਜਿਨ੍ਹਾਂ ਦੇ ਕੋਲ ਕੇਵਲ ਇਹ ਸੀ ਨਾ ਕਿ ਪਿੰਡੇ 'ਤੇ ਸਵਾਹ ਮੰਨ ਲਈ ਜਾਂ ਲੰਮੀਆਂ ਉਮਰਾਂ ਕਰ ਲਈਆਂ, ਮੇਰੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ। ਸਾਹਿਬ ਜੀ ਕਹਿੰਦੇ ਨੇ ਕਿ ਭਾਈ, ਜੋਗੀ ਕੌਣ ਹੈ? ਮੇਰੇ ਪਾਤਸ਼ਾਹ ਜੀ ਇੱਥੇ ਅੱਜ ਬਖਸ਼ਿਸ਼ ਕਰ ਰਹੇ ਨੇ, ਹੁਕਮ ਬੁੱਝੈ ਸੋ ਜੋਗੀ ਕਹੀਐ, ਇੱਕ ਸਿਉਂ ਚਿੱਤ ਲਾਏ। ਅਸਲ ਵਿੱਚ ਜੋਗੀ ਉਹ ਹੈ ਜਿਹੜਾ ਉਸ ਮਾਲਕ ਦੇ ਹੁਕਮ ਵਿੱਚ ਚੱਲਦਾ ਔਰ ਇੱਕ ਦੇ ਨਾਲ ਚਿੱਤ ਜੋੜ ਕੇ ਰੱਖਦਾ, ਉਸ ਇੱਕ ਪਰਿਪੂਰਨ ਪਰਮਾਤਮਾ ਦੇ ਨਾਲ, ਉਹ ਹੈ ਜੋਗੀ। ਅਤੇ ਜਿਹੜਾ ਕਈਆਂ ਥਾਵਾਂ 'ਤੇ ਵੰਡਿਆ ਹੋਵੇ ਉਸ ਨੂੰ ਜੋਗੀ ਨਹੀਂ ਕਿਹਾ ਜਾ ਸਕਦਾ, ਉਹ ਕੇਵਲ ਭੋਗੀ ਹੈ। ਇਸੇ ਕਰਕੇ ਮੇਰੇ ਪਾਤਸ਼ਾਹ ਜੀ ਨੇ ਉਪਦੇਸ਼ ਦਿੰਦਿਆਂ ਹੋਇਆ ਕਿਹਾ ਸੀ ਕਿ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ। ਕਹਿੰਦੇ ਨੇ ਲੰਮੀਆਂ ਉਮਰਾਂ ਨਾਲ ਜੋਗੀ ਉਹ ਗੱਲ ਨਹੀਂ ਜੇ ਬਣਨੀ, ਗੱਲ ਤਾਂ ਉਦੋਂ ਬਣੇਗੀ ਜਦੋਂ ਉਹਦੀ ਨਦਰ ਵਿੱਚ ਪ੍ਰਵਾਨ ਹੋ ਜਾਓਗੇ, ਤਾਂ ਗੱਲ ਬਣਨੀ ਹੈ, ਲੰਮੀਆਂ ਉਮਰਾਂ ਨਾਲ ਨਹੀਂ। ਅਤੇ ਇੱਥੇ ਵੀ ਪਾਤਸ਼ਾਹ ਜੀ ਕਹਿੰਦੇ ਨੇ, ਜੋਗੀ ਉਹ ਹੈ ਜਿਹੜਾ ਉਸ ਦੇ ਹੁਕਮ ਨੂੰ ਮੰਨਦਾ ਔਰ ਇੱਕ ਦੇ ਨਾਲ ਚਿੱਤ ਜੋੜ ਕੇ ਰੱਖਦਾ ਹੈ।
ਸਹਸਾ ਟੂਟੈ ਨਿਰਮਲ ਹੋਵੇ, ਜੋਗ ਜੁਗਤ ਇਵ ਪਾਏ।
ਜਿਹਦੇ ਅੰਦਰੋਂ ਵਿਕਾਰਾਂ ਦੀ ਮੈਲ ਮਿਟ ਜਾਏ ਔਰ ਅੰਦਰ ਦਾ ਸਹਿਮ ਜਿਹੜਾ ਉਹ ਦੂਰ ਹੋ ਜਾਏ ਔਰ ਜੋਗ ਜੁਗਤ ਇਵ ਪਾਏ, ਉਹ ਇਸ ਜੁਗਤੀ ਦੇ ਨਾਲ ਉਸ ਪਰਮਾਤਮਾ ਦਾ ਮਲਾਪ ਪ੍ਰਾਪਤ ਕਰ ਸਕਦਾ ਹੈ।
ਨਦਰੀ ਆਵਦਾ ਸਭ ਕਿਛ ਬਿਨਸੈ, ਹਰ ਸੇਤੀ ਚਿਤ ਲਾਏ।
ਜੋ ਕੁਛ ਵੀ ਨਜ਼ਰ ਆ ਰਿਹਾ ਇੱਕ ਦਿਨ ਸਾਰਾ ਹੀ ਮਿਟ ਜਾਣਾ ਹੈ ਔਰ ਕੀ ਕਰਨਾ, ਇੱਕ ਹਰੀ ਦੇ ਨਾਲ ਚਿੱਤ ਜੋੜ ਕੇ ਰੱਖਣਾ ਹੈ।
ਸਤਿਗੁਰ ਨਾਲ ਤੇਰੀ ਭਾਵ ਨਹੀਂ ਲਾਗੈ, ਤਾਂ ਇਹ ਸੋਝੀ ਪਾਏ।
ਪਰ ਇਹ ਸੋਝੀ ਤਾਂ ਮਿਲਣੀ ਏ ਜਦੋਂ ਤੇਰੀ ਸ਼ਰਧਾ ਗੁਰੂ ਦੇ ਨਾਲ ਪੈਦਾ ਹੋ ਗਈ। ਗੁਰੂ ਦੇ ਨਾਲ ਸ਼ਰਧਾ ਰੱਖੇਗਾ, ਗੁਰੂ ਤੇ ਭਰੋਸਾ ਰੱਖੇਗਾ, ਫੇਰ ਕਹਿੰਦੇ ਨੇ ਇਹ ਤੇਰੀ ਅਵਸਥਾ ਬਣੇਗੀ।
ਇਹੋ ਜੋਗ ਨਾ ਹੋਵੇ ਜੋਗੀ, ਜੇ ਕੁਟੰਬ ਛੋੜ ਪਰ ਭਵਨ ਕਰਹਿ।
ਕਹਿੰਦੇ ਨੇ ਕਿ ਇਹ ਜੋਗ ਨਹੀਂ ਕਿ ਪਰਿਵਾਰ ਨੂੰ ਛੱਡ ਕੇ ਤੇ ਕੇਵਲ ਜੰਗਲਾਂ ਦੇ ਵਿੱਚ ਤੁਰਿਆ ਫਿਰਨਾ, ਭਰਮਣ ਕਰਦੇ ਫਿਰਨਾ, ਇਹਦਾ ਨਾਮ ਯੋਗ ਨਹੀਂ ਹੈ। ਕਿਉਂ? ਕਿਉਂਕਿ ਜੇ ਕਿਤੇ ਘਰ ਨੂੰ ਛੱਡਿਆ ਤੇ ਫਿਰ ਡੇਰੇ ਬਣਾ ਕੇ ਬਹਿ ਗਏ, ਚੇਲੇ ਬਣਾ ਕੇ ਬਹਿ ਗਏ। ਗੋਰਖਨਾਥ ਦੇ ਕਿੰਨੇ ਚੇਲੇ ਸਨ, ਚੇਲੇ ਬਣਾ ਕੇ ਬੈਠ ਗਏ। ਪਰ ਕਹਿੰਦੇ ਨੇ ਇਹਦਾ ਨਾਮ ਯੋਗ ਨਹੀਂ ਹੈ ਜੇ ਤੁਰੇ ਫਿਰਨਾ। ਸਾਹਿਬ ਕਹਿੰਦੇ ਨੇ ਇਹਨੂੰ ਯੋਗ ਨਹੀਂ ਆਖਦੇ ਹਨ।
ਰਹਿ ਸਰੀਰ ਮਹਿ ਹਰ ਹਰ ਨਾਮ, ਗੁਰ ਪ੍ਰਸਾਦੀ ਆਪਣਾ ਹਰ ਪ੍ਰਬਲ ਹੈ।
ਕਹਿੰਦੇ ਨੇ ਇਸ ਸਰੀਰ ਰੂਪੀ ਘਰ ਵਿੱਚ ਉਸ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਜਿਸ ਮਾਲਕ ਨਾਲੋਂ ਵਿਛੜਿਆ ਉਸ ਨੂੰ ਪ੍ਰਾਪਤ ਕਰਨਾ ਹੈ।
ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ, ਇਸ ਮਹਿ ਰੋਗ ਵੱਡਾ ਤ੍ਰਿਸ਼ਨਾ ਮਾਇਆ।
ਇਹ ਸੰਸਾਰ ਜਿਹੜੇ ਨਾ, ਇਹ ਇੱਕ ਮਿੱਟੀ ਦਾ ਪੁਤਲਾ ਹੈ ਤੇ ਇਹਨੂੰ ਇੱਕ ਬੜਾ ਵੱਡਾ ਰੋਗ ਲੱਗਾ। ਉਹ ਕਿਹੜਾ ਰੋਗ ਹੈ? ਤ੍ਰਿਸ਼ਨਾ ਦਾ, ਮਾਇਆ ਦਾ ਰੋਗ ਹੈ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਸਾਰਿਆ, ਜਿਸ ਨੇ ਮੌਤ ਵੀ ਭੁਲਾ ਦਿੱਤੀ। ਐਸਾ ਰੋਗ ਇਸ ਸੰਸਾਰ ਨੂੰ ਲੱਗਿਆ ਹੋਇਆ ਹੈ।
ਅਨੇਕ ਯਤਨ ਭੇਖ ਕਰੇ ਜੋਗੀ, ਰੋਗ ਨਾ ਜਾਏ ਗਵਾਇਆ।
ਅਨੇਕਾਂ ਯਤਨ ਕਰਕੇ, ਵੱਖ ਵੱਖ ਭੇਖ ਕਰਕੇ ਜੇ ਕੋਈ ਆਖੇ ਕਿ ਮੈਂ ਇਸ ਰੋਗ ਨੂੰ ਮਿਟਾ ਲਵਾਂ, ਕਹਿੰਦੇ ਨੇ ਇਹ ਰੋਗ ਇਸ ਤਰ੍ਹਾਂ ਨਹੀਂ ਮਿਟਾਇਆ ਜਾ ਸਕਦਾ ਹੈ।
ਹਰ ਕਾ ਨਾਮ ਔਖਦ ਹੈ ਜੋਗੀ, ਜਿਸ ਨੂੰ ਮਨ ਵਸਾਏ।
ਕਹਿੰਦੇ ਨੇ ਔਖਦ, ਕਹਿੰਦੇ ਨੇ ਦਾਰੂ ਨੂੰ, ਹਰ ਕਾ ਨਾਮ ਔਖਦ ਹੈ ਜੋਗੀ। ਹੇ ਜੋਗੀ, ਹਰੀ ਦਾ ਨਾਮ ਜਿਹੜਾ ਨਾ, ਇਹ ਇੱਕ ਦਾਰੂ ਹੈ ਜਿਸ ਨੂੰ ਮਨ ਵਸਾਏ। ਜਿਹੜਾ ਇਸ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦਾ ਉਹਦੇ ਰੋਗ ਕੱਟੇ ਜਾ ਸਕਦੇ ਨੇ। ਗੁਰੂ ਸਵਾਰਿਓ, ਅਸੀਂ ਕਹਿੰਦੇ ਹਾਂ ਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਏ, ਕਿਰਪਾ ਕਰੇ ਜੇ ਆਪਣੀ ਗੁਰ ਕਾ ਸ਼ਬਦ ਕਮਾਏ। ਗੁਰੂ ਦੇ ਸ਼ਬਦ ਦੁਆਰਾ ਇਹ ਰੋਗ ਕੱਟੇ ਜਾ ਸਕਦੇ ਨੇ। ਕਹਿੰਦੇ ਨੇ ਹਰ ਕਾ ਨਾਮ ਔਖਦ ਹੈ ਜੋਗੀ, ਜਿਸ ਨੂੰ ਮਨ ਵਸਾਏ। ਜਿਹੜਾ ਇਸ ਨੂੰ ਮਨ ਦੇ ਵਿੱਚ ਵਸਾਉਂਦਾ ਉਹਦੇ ਰੋਗ ਕੱਟੇ ਜਾਂਦੇ ਹਨ।
ਗੁਰਮੁਖ ਹੋਵੇ ਸੋਈ ਬੂਝੈ, ਜੋਗ ਜੁਗਤ ਸੋ ਪਾਏ।
ਪਰ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਉਹੀ ਇਸ ਜੁਗਤੀ ਨੂੰ ਬੁੱਝ ਸਕਦਾ, ਸਮਝ ਸਕਦਾ। ਜੋਗ ਜੁਗਤ ਇਵ ਪਾਏ, ਇਸ ਜੁਗਤੀ ਦੇ ਨਾਲ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਸਕਦਾ ਹੈ।
ਜੋਗੇ ਕਾ ਮਾਰਗ ਬਿਖਮ ਹੈ ਜੋਗੀ, ਜਿਸ ਨੂੰ ਨਦਰ ਕਰੇ ਸੋ ਪਾਏ।
ਪਰ ਕਹਿੰਦੇ ਨੇ ਯੋਗ ਦਾ ਜਿਹੜਾ ਰਸਤਾ ਹੈ ਨਾ ਪਰਮਾਤਮਾ ਨੂੰ ਮਿਲਣ ਦਾ ਹੈ ਤੇ ਬੜਾ ਔਖਾ, ਪਰ ਜਿਹਦੇ ਤੇ ਉਹ ਮਾਲਕ ਕਿਰਪਾ ਕਰਦਾ ਉਹੀ ਉਸ ਨੂੰ ਪਾ ਸਕਦਾ ਹੈ।
ਅੰਤਰ ਬਾਹਰ ਇੱਕੋ ਵੇਖੈ, ਵਿੱਚੋਂ ਉਹ ਭਰਮ ਚੁਕਾਏ।
ਅੰਤਰ ਬਾਹਰ ਇੱਕੋ ਵੇਖੈ, ਭਾਵ ਕਿ ਉਹ ਤੇਰ ਮੇਰ ਉਹਦੇ ਵਿੱਚੋਂ ਮੁੱਕ ਜਾਂਦੀ ਏ, ਤੇਰਾ ਮੇਰਾ ਖਤਮ ਹੋ ਜਾਂਦਾ, ਮੈਂ ਮੇਰੀ ਦਾ ਭਾਵ ਜਿਹੜਾ ਨਾ ਖਤਮ ਹੋ ਜਾਂਦਾ। ਔਰ ਅੰਦਰ ਬਾਹਰ ਉਹ ਇੱਕ ਹੀ ਪਰਮਾਤਮਾ ਉਸਨੂੰ ਨਜ਼ਰ ਆਉਂਦਾ ਹੈ, ਔਰ ਇਹਦੇ ਅੰਦਰੋਂ ਸਾਰਾ ਭਰਮ ਜਿਹੜਾ ਨਾ ਉਹ ਮਿਟ ਜਾਂਦਾ ਹੈ।
ਬਿਨ ਵਜਾਈ ਕਿੰਗੁਰੀ ਵਾਜੈ ਜੋਗੀ, ਸਾ ਕਿੰਗੁਰੀ ਵਜਾਏ।
ਬਿਨ ਵਜਾਈ ਕਿੰਗੁਰੀ ਵਾਜੈ ਜੋਗੀ, ਕਹਿੰਦੇ ਜਿਹੜੀ ਤੂੰ ਬੀਣਾ ਵਜਾਨਾ ਨਾ, ਕਹਿੰਦੇ ਨੇ ਜੇ ਉਹ ਵਜਾ, ਭਾਵ ਕਿਹੜੀ ਜਿਹਨੂੰ ਅਨਹਦ ਨਾਦ ਕਹਿੰਦੇ ਨੇ, ਜਿਹੜਾ ਅੰਦਰੋਂ ਆਪਣੇ ਆਪ ਵੱਜਦਾ, ਵਜਾਣ ਨਾਲ ਨਹੀਂ, ਜਿਹੜਾ ਅੰਦਰੋਂ ਆਪਣੇ ਆਪ ਵੱਜਣਾ ਸ਼ੁਰੂ ਹੋ ਜਾਂਦਾ ਜਦੋਂ ਨਾਮ ਦੇ ਨਾਲ ਜੁੜੇਗਾ, ਤੇ ਤੇਰੇ ਅੰਦਰੋਂ ਉਹ ਜਿਹੜੀ ਵੀਣਾ ਨਾ ਉਹ ਆਪਣੇ ਆਪ ਵੱਜਣੀ ਸ਼ੁਰੂ ਹੋ ਜਾਏਗੀ। ऐसी किंगरी ऐसी वीणा बजा जोगी साहब जी बख्शिश करदे हन
कह नानक मुक्त होवह जोगी साचे रह समाए
कहिंदे ने हे नानका किस तरह तू मुक्त हो जाएगा और ओ सदा थिर रहण वाले परमात्मा दे नाल सदा ही तेरा मलाप हो जाएगा। ओदे नाल मलाप ही ते करना है पर होवेगा किवें जदों गुरु दे सन्मुख हो के अपना आपा गुरु अगे सरेंडर करांगे ते गुरु दे कहे अनुसार चलांगे फिर लोक सुखिए परलोक सुहेले नानक हर प्रब आपे मेले वाली अवस्था बन जाएगी। भुल्लां चुकां दी खिमा कोटान कोट धनवाद है धन धन साहिब श्री गुरु ग्रंथ साहिब महाराज जी दा आप गुरु सवारियां संगतां दा बहुत बहुत धनवाद। सिख जगत दी माया नाज हस्ती मान योग सिंह साहिब यानी जगतार सिंह जी हैड ग्रंथी सचखंड श्री हरिमंदर साहिब जिन्हां ने उचेचे तौर ते आवाज़ मार के गुरु सवारियां संगतां दे दर्शन करन दा सुभाग बख्शिश कीता है उन्हां दा भी बहुत बहुत धन्यवाद। आओ आखरी पंक्तियां पढ़ के समाप्ति करिए जी।
बिन बजाई किंगरी वाजा जोगी सा किंगरी बजाए कह नानक मुक्त होवै जोगी साच रह समाए। वाहिगुरु जी का खालसा वाहिगुरु जी की फतेह।